जो लड़ी वार भगत रविदास जी महाराज उन्हां दे अमृत बचन आपां विचार रहे हां, ओ पवित्र शब्द है तोही मोही मोही तोही अंतर कैसा कनक काटिक जल तरंग जैसा जो पै हमना पाप करंता अहे अनंता पतित पावन नाम कैसे खुंता रहाओ। इस पवित्र बचन तक आपां विचार कर चुके हां और खास करके कल दी विचार दा मजमून ही ए सी कि जो पै हम ना पाप करंता जे असी पाप ना कर दे आहे अनंता खे अनंत पार ब्रह्म परमेश्वर जी पतित पावन नाम कैसे खुंता। आप जी नू पतित पावन ता ही क्या जांदा है, असी गुनाह असी पाप कीते ते तुसी कृपा करके साडे पापा नू खंडन कर दिता। आओ इस तो अगे जो दो तुकां ने अगलेरियां उस विच भगत रविदास जी महाराज एक होर बख्शिश कर रहे ने। वो बचन ने तुम जो नायक आछो अंतर जामी प्रभ ते जन जान जय जन ते स्वामी। आओ इस पवित्र बचन नु सतगुरु की कृपा नाल आपां विचार सकिए। आप जितने भी गुरु चरणा विच उपस्थित हो एकाग्रता बख्श दे होए आशीष बख्शो गुरु बख्शी फतेह प्रवान करो। वाहे गुरु जी का खालसा वाहे गुरु जी की फतेह। ए अमृत बचन ने तुम जो नायक आछो अंतर जामी तुम जो दा अर्थ है तुसी जो हो। नायक दा अखरी अर्थ हुंदा है आगू नेता अगवाई करन वाला। आछो एदा अर्थ है अंतर जामी अंदर दिया जानन वाले। तुम जो नायक आछो अंतर जामी इस तुक दा अर्थ हो गया हे प्रभु जी तुसी ही साडे आगू हो तुसी ही साडे नेता हो तुसी ही साडी अगवाई करन वाले हो ते मेरे मालक अगवाई करन वाले तू साडे अंदर नू जान ना है। इस तुक ते आपां इक रुकना है विचार कर ली ते दूजा है कि प्रभ ते जन जान ही जय। प्रभ दा अर्थ प्रभु स्वामी मालक ते जन दा अर्थ दास सेवक। प्रभु तो ही मालक तो ही झलक पैंदी है सेवक दी। प्रभ ते जन जान ही जय जन ते स्वामी ते सेवक तो पता लगदा है उस दे मालक दा। ए दो प्रकरण ने दो तुकां विच इनू आपां यतन करना है। पहला बचन तुम जो नायक आछो अंतर जामी अंदर दी जानन वाले परिपूर्ण परमात्मा वाहिगुरु जी तुसी ही साडे आगू हो असी तवाडी ही अगवाई नू कबूल देखा। क्योंकि आम तौर ते उस वक्त उस दिन भी अर्ज कीती सी कि जिस दे कोल राज पदवी होनी राज सत्ता होनी राजसी ताकत शक्ति होनी ते लोक उस नू भगवान दे बराबर परमात्मा दे बराबर तुलता दे दिंदे सन। पर गुरु ग्रंथ साहिब दी बाणी विच भगतां ने महापुरखां ने इस बंधन नूं तोड़ दिता। उन्हां ने परमार्थ दी अगवाई करन वाला नेता राजा बादशाह सैनशाह पातशाह केवल एक प्रभु नूं ही कबूलिया। उसां उन्हां ने किसे बादशाह दी अगवाई नूं कबूलन दी थां एक परमात्मा नूं ही सब दा आगू मन्निया। असी गुरु ग्रंथ साहिब च जदों पढ़ने भगत साहब ने एक थां होर भी ये बचन कीता है कि सगल भवन के नायका एक छिन दर्श दिखाए जी। उथे भी नायका दा अर्थ है आगू अगवाई करन वाला। हजूर धन गुरु ग्रंथ साहब दी बाणी ने किसे बादशाह नू किसे राजे नू किसे राज पदवी ते बैठे कोई बंदे दी अगवाई नू कबूलन दी थां उस नू परिपूर्ण परमात्मा दी अगवाई विच कबूलन लई जिग्यासु नू प्रेरिया है। जिवें गुरु ग्रंथ साहब दी बाणी विच असी पढ़ने आ गुरु अर्जुन देव जी दे बचन है तनासरी राग दा, तुम दाते ठाकुर प्रतपालक नायक खसम हमारे। पिछले दिन थोड़ी जी सिर्फ एक तुक लई सी कि साडे दाते भी तुसी हो, तुम जो नायक आछो हो अंतरजामी। तुम दाते ठाकुर दा अर्थ स्वामी, तुम दाते ठाकुर प्रतपालक साडी प्रतपालना करन वाले भी मालक आप हो। तुम दाते ठाकुर प्रतपालक नायक साडे आगू भी तुसी हो, खसम हमारे ते साडे मालक भी तुसी हो। तुम दाते ठाकुर प्रतपालक नायक खसम हमारे, निमख निमख तुम ही प्रतपालो। आप निमख निमख करके श्वास श्वास करके साडी प्रतपालना कर देखो। सच एवे कि श्वास श्वास करके ना तां कोई राजा प्रतपालना कर सकदा, ना मां बाप कर सकदे ने, ना कोई सज्जन मित्र रिश्तेदार कोई नजदीकी बंदा कर सकदा है। जे निमक निमक करके कोई संभाल कर रहा है ते केवल परिपूर्ण परमात्मा कर रहा है। तुम दाते ठाकुर प्रतपालक नायक खसम हमारे, निमक निमक तुम ही प्रतपालो। हम बारिक तुमरे तारे, असी तुहाडे बच्चे खां, तुहाडी अगवाई भी चलना है। जे वाह एक कवन गुण कही है, हे मेरे आगू मैं अपनी एक जबान नाल तेरे केड़े केड़े गुण बयान करा, केड़े केड़े गुणा दा वख्यान करा। जे वाह एक कवन गुण कही है, बेसुमार बेअंत स्वामी तेरो अंत ना किन ही लई है। तू बेसुमार जिदी गिनती नहीं हो सकती गुणा दी, बेअंत जिदा अंत नहीं पाया जा सकता। बेसुमार बेअंत स्वामी तेरो अंत ना किन ही लई है। अगले बचन, तू ऐसा नायक है कि कोट अपराध हमारे खंडो। असी करोड़ा अपराध करने आ, भुला करने आ, गलतियां करने आ, थिड़कने आ, पर तेरी नजर विच इनी बख्शिश है कि एक नजर भर के साडे करोड़ा पापा नू देखो ते एक एक पाप नू तुसी खंड दा अर्थ नाश कर देंदे हो। कोट अपराध हमारे खंडो, अनक विधि समझावो। तुसी अनेका तरीकियां नाल सानू जिंदगी दी अंदर दी सूझ बख्श देखो। कोट अपराध हमारे खंडो, अनक विधि समझावो। हम अज्ञान अल्प मत थोरी, सानू समझ कोई नहीं। साडी बुद्धि साडी अकल एदी सीमा है, अल्प बुद्धि है थोड़ी बुद्धि है। हम अज्ञान अल्प मत थोरी, तुम आपन बिरद रखावो। तुसी अपने बिरद दी लादियां, असी तुहाडी अगवाई कबूली है, तुसी साडे ते कृपा पै कर दे। आओ थोड़ा जा होर बाणी च देखिए, एदे विचो ही मीरी ते पीरी दा संकल्प निकलदा है। क्योंकि ठीक है कि जिस कोल राज सत्ता हुंदी है वक्ती तौर ते ओदे हुक्म चलदे ने, वक्ती तौर ते लोक ओदे सामने झुकदे ने। राज सत्ता है ते लोक ओदे चुगिरदे जरूर घुमदे ने, पर वक्त सदा इको जा नहीं रहिंदा, समा हमेशा तब्दील हुंदा रहिंदा है। गुरु ग्रंथ साहिब जी कहिंदे ने कि वक्त रुत्तां जिवें बदलदियां साल विच, इसे तरह साडे मन दी अवस्था भी बदलदी है ते साडे जीवन दियां बाहर दियां घटनावां भी चेंज सानू करदियां रहिंदियां। जे अज बादशाह है कल नूं भिखारी भी हो सकदा है, अज मंगता है आतुर है एक एक वस्तु तो ते कल नू ओ बंदा शयन शाह भी बन सकता है। जो दास अर्ज करनी चाहता नायक शब्द सिर्फ आपा चुने इस तोक चो गुरु ग्रंथ साहिब दी बाणी ने राज सत्ता नू आखरी सच नहीं मनिया। इन सुनना साडे लई अत जरूरी है। राज होना बहुत जरूरी है पर कली सिख दी मंजिल राज नहीं खिमा करियो। जे राज पा के बंदा अहंकारी हो जाए ते गुरु ग्रंथ साहिब ने कहा कहन लगे ऐसो राज ना किता काज तहार बिसराए। ओ राज भी किस काम जिस राज सत्ता नु प्राप्त करके परमात्मा दी याद भुल जाए। ओ राज राज नहीं तन गुरु अर्जुन साहिब दा तां वचन है कि जदों भी कोई बंदा किसी पदवी नु हासिल करदा है जो आस्तिकता कहिंदी है। देखो जो गुरमत दा सानू सिद्धांत दसदा है किसी बंदे नु जे सुख मिलदा है राज सत्ता मिलदी है ओदे पूर्वले कीते होए कोई कर्म ने कोई चंगे दान पुन ने उन्हां पूर्वले दाना पुन्ना करके उन्हूं मिलदा है राज। ते जदों बंदा राज ते बैठदा है पदवी राज पदवी ते बैठदा है उदों कई वारी मत ते पड़दा पै जांदा है कि विपरीत बुद्धि हो जांदी है। ते जिहड़ा बंदा दान पुन करके शुभ कर्म करके राज सत्ता ते पहुंचिया जदों मत उत्ते पड़दे पै गए जुल्म दी खनेरी लिया दित्ती ओ हर बंदे उत्ते जुल्म करन लग पिया। तन गुरु ग्रंथ साहिब कहिंदे ने कि दान तो राज मिलिया राज तो हंकार आया हंकार ने जुल्म कराया ते जुल्म करन तो बाद ओ आत्मा करोड़ा जन्मा तक दुख सहार दी रहिंदी है। श्लोक सहस्कृति है कि दानंग परापूर बेन पुचंते महीपते पूर्वले कीते कोई दान पूर्वले कीते कोई पुन उन्हां करके राज सत्ता भाग मिल गया। दानक परा पूर बेन पुचंते मखीपते विपरीत बुद्धिंग मारत लोक है विपरीत बुद्धि अकल मारीगी बुद्धि पृष्ट होगी लोकां ते जुल्म कर लग पिया विपरीत बुद्धिंग मारत लोक है नानक चिरंकाल दुख भोगते। एहो जे राजे ता बहुत लंबेरा समा केवल जन्म ते मरण दा दुख ही भोगते रहिंदे। सिर्फ एक बेनती है महाराज कहिंदे राज सत्ता भी शक्ति है पर परमार्थ कमाउण वाला परमात्मा ते भरोसा रखण वाला ओ किसे राजे दी सत्ता नू स्वीकार करन दी थां परिपूर्ण परमात्मा दी शक्ति नू ही स्वीकार करदा है। आओ असी बाणी चो देखिए असी रोज बचन पढ़ने हां कि परिपूर्ण परमात्मा नू पातशाहां दा पातशाह कहा गया। इहदे विचों इही विचार निकलदा सी कि अध्यात्मक जीवन वाला परमात्मा तो उपर किसे नू समझदा नहीं। उन्हें चवर शतर तख्त भी परमात्मा दा किया उन्हें बख्शा भी परमात्मा दिया कबूलियां। उस बाणी चो असी थोड़े जे प्रमाण ले लिए कि सो पात शाह शाह पात साहिब जपजी साहिब दी सोदर वाली पौड़ी सो पात शाह शाह पात साहिब ओ पात शाह दा मालक है साहिब दा अर्थ है मालक। सो पात शाह शाह पात साहिब नानक रहन रजाई ओदे रजा विच रहना ही सुख है। परमात्मा नू पातशाह मन्या जदो हजूर दे बचन पढ़ने हां कि वड्डा तेरा दरबार सच्चा तुद तख्त तुम जो नायक आछो अंतर जामी मैं ता तेनू आगू मन्ने जिदे तख्त नू भी कोई नहीं डुला सकदा जिदी पदवी नू भी कोई नहीं खो सकदा जिदे सिर ते झुल दे कोई शतर ते चवर नू की दुनिया दी ताकत खो नहीं सकती। हे मेरे मालिक तू मेरा आगू है वड्डा तेरा दरबार बहुत वड्डा है सच्चा तुद तख्त तेरा तख्त भी सच्चा है ए तख्त झूठा नहीं। ए तां शब्द तख्त सच्चा वरत्या है क्योंकि दुनिया दे बादशाह तख्त ते बैठे ने अज जिथे तख्त ते बैंदे सन ओ खंडरात हो चुके ने किले। एक उर्दू दे अदीब दे शब्द ने के बरसों रहा जिनके सर पे शतरे जरी कई के साल जिन्ना दे सिर ते सोने दे शतर झुलदे सन बरसों रहा जिनके सर पे शतरे जरी तर तुरबत पे उनकी ना शामिया ना देखा। जदो उन्हा राजियां दी मौत होई कहने ओ देखो धुप कड़क दी कबर ते पै रही है जिदे सिर ते सोने दे शतर झुलदे सन ओदी कबर उत्ते किसे ने शमियाना भी नहीं लाया। वो तख्त चले गए ਉਹ ਸ਼ਤਰ ਚਲੇ ਗਏ ਪਰ ਪਰਮਾਤਮਾ ਦੀ ਸੱਤਿਆ ਉਹਦੀ ਸ਼ਕਤੀ ਜੁਗੋ ਜੁਗ ਅਟਲ ਹੈ। ਸਾਹਿਬ ਨੇ ਫੁਰਮਾਇਆ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤ ਸ਼ਾਹ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਸਿਰ ਸ਼ਾਹ ਪਾਤ ਸ਼ਾਹ ਕਹਿਣ ਲੱਗੇ ਨਿਹਚਲ ਚਵਰ ਛਤ ਤੇਰਾ ਚਵਰ ਵੀ ਨਿਹਚਲ ਤੇ ਤੇਰਾ ਛਤਰ ਵੀ ਨਿਹਚਲ। ਇਸ ਤੋਂ ਅੱਗੇ ਬਾਣੀ ਚ ਹਜ਼ੂਰ ਨੇ ਬੇਅੰਤ ਪ੍ਰਮਾਣ ਦਿੱਤੇ ਕੋ ਹਰ ਸਮਾਨ ਨਹੀਂ ਰਾਜਾ ਪਰਮਾਤਮਾ ਦੇ ਬਰਾਬਰ ਕਿਸੇ ਕੋਲ ਸ਼ਕਤੀ ਹੈ। ਇੱਥੇ ਤਾਂ ਰਾਜੇ ਜਿਹੜੇ ਬੜੇ ਬੜੇ ਮੁਲਕਾਂ ਨੂੰ ਜਿੱਤੀ ਬੈਠੇ ਨੇ ਉਹ ਵੀ ਮੇਰੇ ਪਰਮਾਤਮਾ ਦੇ ਦਰ ਦੇ ਭਿਖਾਰੀ ਨੇ। ਕਲਗੀਧਰ ਪਿਤਾ ਜੀ ਦੇ ਦੋ ਸਵਈਏ ਚਿੱਤ ਸੀ ਅੱਜ ਲੈ ਲਈਏ ਸ਼ਬਦ ਨਾਇਕ ਚੁਣ ਕੇ। ਦੇਖੋ ਜਿੰਨਾ ਮਰਜ਼ੀ ਕੋਈ ਤਾਕਤਵਰ ਜ਼ੋਰਾਵਰ ਬੰਦਾ ਹੋਵੇ ਪਰਮਾਤਮਾ ਦੀ ਤਾਕਤ ਸਾਹਮਣੇ ਉਹਦੀ ਕੋਈ ਪੇਸ਼ ਨਹੀਂ ਚੱਲੇਗੀ। ਹਜ਼ੂਰ ਦਾ ਸਵਈਆ ਹੈ ਕਿ ਵੀਰ ਅਪਾਰ ਵੱਡੇ ਬਰਿਆਰ ਅਬ ਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਕੀ ਚੱਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਸਿਰ ਨਾਇਕ ਤੁਮ ਜੋ ਨਾਇਕ ਸਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਸਿਰਫ ਇਹਦੇ ਅੱਖਰੀ ਅਰਥ ਕਰ ਲਈਏ ਭਾਵੇਂ ਰੋਜ਼ ਅਸੀਂ ਇਸ ਸੁਧਾ ਸਵਈਏ ਪੜ੍ਹਦੇ ਹਾਂ ਉਸ ਵਿੱਚ ਹਜ਼ੂਰ ਦਾ ਸਵਈਆ ਹੈ ਵੀਰ ਅਪਾਰ ਵੱਡੇ ਬਰਿਆਰ ਅਬ ਚਾਰੇ ਐੜਾ ਅਗੇਤਰ ਲੱਗਾ ਵਿਚਾਰੇ ਦੇ ਅਬ ਚਾਰੇ ਬਿਨਾਂ ਵਿਚਾਰ ਤੋਂ ਅਬ ਚਾਰੇ ਸਾਰ ਕੀ ਧਾਰ ਪਛਈਆ ਪਛਈਆ ਦਰਤ ਦਾ ਖਾਣਾ ਕਹਿੰਦੇ ਨੇ ਉਹ ਬਹਾਦਰ ਸੂਰਮੇ ਜਿਨ੍ਹਾਂ ਕੋਲ ਬਹੁਤ ਵੱਡੀ ਤਾਕਤ ਹੈ ਸਾਹਮਣੇ ਦੁਸ਼ਮਣ ਆਉਂਦਾ ਹੋਵੇ ਉਹ ਕਦੀ ਸੋਚ ਵਿਚਾਰ ਦੇ ਨਹੀਂ ਕਿ ਇੱਕ ਪਾਸੇ ਇੰਨੀ ਜ਼ਿਆਦਾ ਗਿਣਤੀ ਵਿੱਚ ਫੌਜ ਮੈਂ ਇਕੱਲਾ ਉਹ ਬਿਨਾਂ ਕਿਸੇ ਵਿਚਾਰ ਤੋਂ ਬਿਨਾਂ ਕਿਸੇ ਸੋਚ ਤੋਂ ਲੱਖਾਂ ਦੁਸ਼ਮਣਾਂ ਦੇ ਸਾਹਮਣੇ ਸੀਨਾ ਡਾਹ ਕੇ ਖਲੋ ਜਾਂਦੇ ਨੇ ਉਹ ਸੀਨੇ ਉੱਤੇ ਤਨ ਉੱਤੇ ਖਾਂਦੇ ਨੇ ਫੱਟ ਸਾਰ ਦਰਥ ਲੋਇਆ ਅਬ ਚਾਰੇ ਸਾਰ ਕੀ ਧਾਰ ਪਛਈਆ ਤਿੱਖੇ ਸ਼ਸਤਰ ਜਿਹੜੇ ਲੋਹੇ ਦੇ ਬਣੇ ਨੇ ਉਹਨਾਂ ਦੀ ਧਾਰ ਆਪਣੇ ਮੂੰਹ ਤੇ ਖਾ ਜਾਂਦੇ ਨੇ ਖੂਨ ਨਾਲ ਲੱਤ ਪੱਤ ਨੇ ਪਰ ਫਿਰ ਵੀ ਉਹਨਾਂ ਨੂੰ ਪਰਵਾਹ ਨਹੀਂ ਉਹਨਾਂ ਦੇ ਤਨ ਕੁੱਟਿਆ ਪਿਆ ਉਹਦੇ ਟੁਕੜੇ ਹੁੰਦੇ ਪਏ ਨੇ ਸ਼ਸਤਰਾਂ ਦੇ ਨਾਲ ਪਰ ਬਿਨਾਂ ਪਰਵਾਹ ਕੀਤਿਆਂ ਉਹ ਦੁਸ਼ਮਣ ਦੇ ਵਿੱਚ ਧਾਈ ਕਰਕੇ ਲੰਘਦੇ ਪਏ ਨੇ। ਪਰ ਚੇਤੇ ਰੱਖਿਓ ਇਹ ਤਾਕਤ ਵਾਲੇ ਵੀ ਮੇਰੇ ਨਾਇਕ ਵਾਹਿਗੁਰੂ ਦੇ ਦਰ ਦੇ ਮੰਗਤੇ ਨੇ। ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਵੱਡੇ ਵੱਡੇ ਦੇਸ਼ਾਂ ਨੂੰ ਫਤਿਹ ਕਰਨ ਵਾਲੇ ਮਸਤ ਹਾਥੀਆਂ ਦਾ ਮਾਨ ਮਲਣ ਵਾਲੇ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਕੀ ਚਕਚਾਰ ਲਵਈਆ ਵੱਡੇ ਵੱਡੇ ਕਿਲਿਆਂ ਦੀਆਂ ਦੀਵਾਰਾਂ ਨੂੰ ਤੋੜਨ ਵਾਲੇ ਗੱਲਾਂ ਨਾਲ ਚੌ ਚੱਕਾਂ ਉੱਤੇ ਆਪਣੀ ਹਕੂਮਤ ਕਾਇਮ ਕਰਨ ਵਾਲੇ ਬਾਤਨ ਕੀ ਚਕਚਾਰ ਲਵਈਆ। ਪਰ ਬਾਬਾ ਜੀ ਕਹਿੰਦੇ ਨੇ ਸਾਹਿਬ ਸ੍ਰੀ ਸਾਹਿਬ ਦਾ ਅਰਥ ਹੈ ਮਾਲਕ ਸ੍ਰੀ ਦਾ ਅਰਥ ਹੈ ਸ਼੍ਰੋਮਣੀ। ਠੀਕ ਹੈ ਸੂਰਮੇ ਹੋਣਗੇ ਤਾਕਤ ਹੋਵੇਗੀ ਹਾਥੀ ਦੀ ਸੁੰਡ ਪਕੜ ਕੇ ਉਹਨੂੰ ਸਮਾਨ ਚ ਸੱਟ ਦੇਣਗੇ ਪਰ ਇਹੋ ਜਿਹੇ ਅਨਗਿਣਤ ਮੰਗਤੇ ਬਣ ਕੇ ਮੇਰੇ ਮਾਲਕ ਦੇ ਦਰ ਤੇ ਖੈਰ ਪੈ ਮੰਗਦੇ ਨੇ। ਮਨਾ ਜੇ ਤਾਕਤਾਂ ਵਾਲੇ ਉਹਦੇ ਸਾਹਮਣੇ ਝੁਕੇ ਨੇ ਤੂੰ ਕਿਸੇ ਬੰਦੇ ਦੀ ਤਾਕਤ ਨੂੰ ਮੰਨਣ ਦੀ ਥਾਂ ਉਹਦੀ ਤਾਕਤ ਨੂੰ ਕਿਉਂ ਨਹੀਂ ਮੰਨਦਾ ਜਿਹਦੇ ਸਾਹਮਣੇ ਸੂਰਮੇ ਵੀ ਆ ਕੇ ਝੁਕ ਗਏ। ਸਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਅਨੇਕਾਂ ਇਹੋ ਜਿਹੇ ਮੰਗਤੇ ਪਰ ਦੇਣ ਵਾਲਾ ਦਾਤਾ ਇੱਕ। ਦੂਸਰਾ ਬਚਨ ਹਜ਼ੂਰ ਦੀ ਸਵਈਆਂ ਵਿੱਚੋਂ ਅੱਜ ਦਸਮ ਪਿਤਾ ਜੀ ਦੀ ਬਾਣੀ ਵਿੱਚੋਂ ਚਿੱਤ ਕੀਤਾ ਕਿ ਸਹਿਬ ਸ੍ਰੀ ਸਭ ਕੋ ਸਿਰ ਨਾਇਕ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਤੂੰ ਹੀ ਮੇਰਾ ਆਗੂ ਹੈ ਤੂੰ ਕਦੀ ਡੋਲਦਾ ਨਹੀਂ ਤੂੰ ਕਦੀ ਧੋਖਾ ਨਹੀਂ ਦਿੰਦਾ ਤੂੰ ਕਦੀ ਵੀ ਆਪਣੇ ਪਿੱਛੇ ਲੱਗਣ ਵਾਲੇ ਦੇ ਭਰੋਸੇ ਨੂੰ ਨਹੀਂ ਤੋੜਦਾ। ਪਰ ਆਮ ਤੌਰ ਤੇ ਦੁਨੀਆਂਦਾਰ ਆਗੂ ਇਹ ਤੁਹਾਡੇ ਸਾਹਮਣੇ ਵੀ ਹੈ ਪਰਮਾਤਮਾ ਕਿਸੇ ਨੂੰ ਸਮਤ ਬਖਸ਼ੇ ਨਹੀਂ ਤਾਂ ਪਿੱਛੇ ਲੱਗਣ ਵਾਲਿਆਂ ਦੀ ਕੋਈ ਸਾਰ ਵੀ ਨਹੀਂ ਲੈਂਦਾ। ਇੱਕ ਖਿੰਨ ਵਿੱਚ ਅੱਜ ਕਾਰਨ ਕੀ ਹੈ ਕਿਤੇ ਵੀ ਚਲੇ ਜਾਓ ਜਦੋਂ ਕਿਤੇ ਸਿਆਸਤ ਦੀ ਗੱਲ ਚੱਲੇਗੀ ਸੱਚ ਇਹ ਵੀ ਸਾਨੂੰ ਇਹ ਸ਼ਬਦ ਕਹਿਣੇ ਪੈਣੇ ਨੇ ਕਿ ਕਦੀ ਵੀ ਕੋਈ ਬੰਦਾ ਸਿਆਸੀ ਬੰਦੇ ਤੇ ਅੰਦਰੂਨੀ ਤੌਰ ਤੇ ਅੱਜ ਭਰੋਸਾ ਕਰਨ ਨੂੰ ਤਿਆਰ ਨਹੀਂ ਯਕੀਨ ਕਰਨ ਨੂੰ ਤਿਆਰ ਨਹੀਂ ਉਹਦੀ ਮਜਬੂਰੀ ਬਣ ਜਾਂਦੀ ਪਿੱਛੇ ਚੱਲਣਾ। ਪਰਮਾਤਮਾ ਉਹ ਆਪਣੇ ਤੇ ਭਰੋਸਾ ਰੱਖਣ ਵਾਲਿਆਂ ਨੂੰ ਤੋੜਦੇ ਨਹੀਂ ਤੇ ਜਿਹੜੇ ਵੱਡੇ ਵੱਡੇ ਮੁਲਕਾਂ ਦੇ ਆਗੂ ਸਨ, ਪਰਮਾਤਮਾ ਉਸ ਦੀ ਤਾਕਤ ਦੇ ਸਾਹਮਣੇ ਇੱਕ ਦਿਨ ਉਹਨਾਂ ਨੂੰ ਝੁਕਣਾ ਪਿਆ। ਹਜ਼ੂਰ ਦੇ ਬਚਨ ਨੇ ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਇਹ ਵੀ ਤਾਂ ਆਗੂ ਨੇ ਨਾ। ਪਰ ਭਗਤ ਰਵਿਦਾਸ ਕਹਿੰਦੇ ਨੇ ਮੇਰੇ ਆਗੂ ਇਹ ਨਹੀਂ ਕਿ ਜਿਨ੍ਹਾਂ ਦੇ ਘਰ ਅੱਗੇ ਨਗਾਰੇ ਵੱਜਦੇ ਨੇ, ਜਿਨ੍ਹਾਂ ਦੇ ਘਰ ਦੇ ਉੱਤੇ ਝੰਡੇ ਝੂਲਦੇ ਨੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਕਈ ਦੇਸ਼ ਦਿਸ਼ਾਂਤਰ ਉਹਨਾਂ ਜਿੱਤੇ, ਉਹਨਾਂ ਦੇ ਅੱਗੇ ਅੱਗੇ ਨਗਾਰੇ ਢੋਲ ਤੂਤੀਆਂ ਵੱਜਦੀਆਂ। ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਖਜਾਰੇ, ਉਹਨਾਂ ਦੇ ਘਰ ਵਿੱਚ ਖਾਤੀ ਚਿੰਗਾੜਾਂ ਪਏ ਮਾਰਦੇ ਨੇ, ਅਰਬੀ ਘੋੜੇ ਜਿਹੜੇ ਨੇ ਖਿਣਕਦੇ ਪਏ ਨੇ, ਇਹਨਾਂ ਉਹਨਾਂ ਕੋਲ ਐਸ਼ਵਰਜ ਸੰਪਤੀ ਹੈ, ਸੰਪਦਾ ਹੈ। ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰ। ਕੋਈ ਆਗੂ ਹੈ ਰੱਬ ਦਾ ਮੁਕਾਬਲਾ ਕਰਨ ਵਾਲਾ? ਤਿੰਨ ਸ਼ਬਦ ਮਹਾਰਾਜ ਜੀ ਨੇ ਕਹਿ, ਭੂਤ ਭਵਿੱਖ ਤੇ ਭਵਾਨ। ਬੀਤੇ ਹੋਏ ਰਾਜੇ ਗਿਣ ਲੋ, ਕਿੱਥੇ ਚਲੇ ਗਏ ਜਿਹੜੇ ਦਮਗਜੇ ਮਾਰਦੇ ਸਨ। ਬੁੱਲੇ ਨੇ ਤਾਂ ਇੱਕ ਦਿਨ ਆਪਣੀ ਰਚਨਾ ਚ ਉਹਨਾਂ ਦਾ ਮੈਂ ਪੜ੍ਹੀਆਂ ਵੀ ਦੋ ਸਤਰਾਂ, ਉਹ ਕਹਿੰਦਾ ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾ ਕੁਰਾੜੇ ਮਾਰ ਨਹੀਂ। ਕਿੱਥੇ ਹੈ ਦਾਅਵੇ ਕਰਨ ਵਾਲੇ ਲੋਕ? ਇਹੀ ਕਾਰਨ ਇਹਨੂੰ ਇਹ ਨਾ ਸਮਝਣਾ ਕਿ ਸ਼ਾਇਦ ਅਸੀਂ ਨਾਇਕ ਸ਼ਬਦ ਦੀ ਵਿਆਖਿਆ ਤੋਂ ਦੂਰ ਜਾ ਰਹੇ ਹਾਂ। ਭਗਤ ਰਵਿਦਾਸ ਸਾਹਿਬ ਜੋੜੇ ਚਮੜੇ ਦਾ ਕੰਮ ਕਰਦੇ ਨੇ, ਉਹ ਕਹਿੰਦੇ ਨੇ ਮੈਂ ਇਸ ਰਾਜੇ ਦੀ ਰਾਜ ਵਿੱਚ ਰਹਿਣਾ, ਪਰ ਸੱਚ ਇਹ ਵੇ ਮੈਂ ਆਪਣੇ ਅੰਦਰੂਨੀ ਤੌਰ ਤੇ ਆਤਮਕ ਤੌਰ ਤੇ ਤੇਰੇ ਤੋਂ ਬਿਨਾਂ ਕਿਸੇ ਨੂੰ ਆਪਣਾ ਆਗੂ ਸਵੀਕਾਰਦਾ ਹੀ ਨਹੀਂ, ਤੂੰ ਹੀ ਮੇਰਾ ਆਗੂ ਹੈ। ਸਤਿਗੁਰੂ ਦੀ ਬਾਣੀ ਵਿੱਚ ਵੀ ਬਚਨ ਹੈ। ਜੇ ਬੁੱਲੇ ਨੇ ਕਿਹਾ ਕਿੱਥੇ ਹੈ ਸੁਲਤਾਨ ਸਿਕੰਦਰ, ਬਾਬਾ ਫਰੀਦ ਸਾਹਿਬ ਨੇ ਕਿਹਾ ਜਿਮੀ ਪੁੱਛੇ ਅਸਮਾਨ, ਕਿੱਥੇ ਚਲੇਗਾ ਨਾਇਕ ਆਗੂ? ਜ਼ਮੀਨ ਤੇ ਅਸਮਾਨ ਗੱਲਾਂ ਪਿਆ ਕਰਦੇ ਨੇ। ਆਕਾਸ਼ ਕਹਿੰਦਾ ਦੇਖ ਜ਼ਮੀਨ, ਮੇਰਾ ਸੂਰਜ, ਮੇਰਾ ਚੰਦਰਮਾ, ਮੇਰੇ ਤਾਰੇ ਜੁਗਾਂ ਤੋਂ ਲੋਕਾਂ ਨੂੰ ਰੋਸ਼ਨੀ ਦੇ ਰਹੇ ਨੇ, ਪਰ ਤੇਰੇ ਉੱਤੇ ਬੜੇ ਖੱਬੀ ਖਾਂ ਆਏ, ਨਾਡੂ ਖਾਂ ਤੇ ਪਾਟੇ ਖਾਂ ਆਏ, ਇਹ ਨਾਮ ਸੁਣਨਾ ਹੰਕਾਰੀ ਬੰਦਿਆਂ ਦੇ, ਉਹ ਕਿੱਥੇ ਚਲੇ ਗਏ? ਤੇ ਅੱਗੋਂ ਕਬਰ ਦਾ ਉੱਤਰ ਹੁੰਦਾ ਹੈ ਕਿ ਦਰਅਸਲ ਜਿਹੜੇ ਦਾਅਵੇ ਕਰਦੇ ਸਨ, ਅੱਜ ਉਹਨਾਂ ਦੇ ਜਿਸਮ, ਉਹਨਾਂ ਦੇ ਸਰੀਰ ਖਾਕ ਦੇ ਸਪੁਰਦ ਨੇ, ਕੀੜੇ ਉਹਨਾਂ ਦੇ ਸਰੀਰ ਨੂੰ ਖਾ ਰਹੇ ਨੇ, ਤੇ ਜਿੰਦ ਉਹਨਾਂ ਨੂੰ ਉਹਨਾਂ ਦੀ ਰੱਬ ਨੂੰ ਭੁੱਲਣ ਦੇ ਉਲਾਮੇ ਪਈ ਸਹਿੰਦੀ ਹੈ। ਜ਼ਮੀਨ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ ਨਾਇਕ, ਖੇਵਟ ਦਾ ਅਰਥ ਮਲਾ ਆਗੂ, ਕਿੱਥੇ ਚਲੇ ਗਏ ਆਗੂ? ਫਰੀਦਾ ਖੇਵਟ ਕਿਨ ਗਏ, ਅੱਗੋ ਉੱਤਰ ਜ਼ਮੀਨ ਦਾ ਜਾਲਣ ਗੋਰਾ ਨਾਲ, ਕਬਰਾਂ ਵੀ ਸੜਦੇ ਪਏ ਨੇ, ਉਲਾਮੇ ਜੀ ਸਹੇ ਤੇ ਕਿੰਨੇ ਕਬਰਾਂ ਵੀ ਸੜਦੇ ਪਏ ਨੇ, ਆਖਰੋ ਆਗੂ ਸਨ। ਬਾਬਾ ਸਾਹਿਬ ਨੇ ਬਾਣੀ ਵਿੱਚ ਇੱਕ ਉਹਨਾਂ ਦਾ ਹੋਰ ਸ਼ਲੋਕ ਲੈ ਲਈਏ ਕਿ ਦਾਸ ਦੀ ਸਿਰਫ ਕੇਵਲ ਇੱਛਾ ਹੁੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਛਤਰ ਛਾਇਆ ਹੇਠ ਹੀ ਸ਼ਬਦ ਨੂੰ ਹੀ ਸ਼ਬਦ ਨਾਲ ਵਿਆਖਿਆ ਕੀਤੀ ਜਾਏ, ਬਾਣੀ ਨਾਲ ਬਾਣੀ ਦੀ ਵਿਆਖਿਆ ਹੋਵੇ। ਤੇ ਉਹ ਇੱਕ ਮਹਾਂਪੁਰਖ ਕਹਿੰਦੇ ਸਨ ਕਿ ਕਥਾ ਕਰਦੇ ਹੋ, ਪਰ ਅਸਲੀ ਕਥਾ ਉਦਣ ਹੋਵੇਗੀ ਜਿੱਦਣ ਕਥਾ ਬਣ ਜਾਓਗੇ। ਕਰਨਾ ਤੇ ਕਥਾ ਬਣਨਾ, ਕੀਰਤਨ ਕਰਨਾ ਤੇ ਕੀਰਤਨ ਰੂਪ ਹੋ ਜਾਣਾ, ਬਾਣੀ ਪੜ੍ਹਨੀ ਤੇ ਗੁਰਬਾਣੀ ਬਣੀਏ, ਦੋਨਾਂ ਵਿੱਚ ਅੰਤਰ ਹੈ ਨਾ। ਪਰ ਕਰਨੇ ਤਾਂ ਵਾ ਸ਼ਾਇਦ ਕਿਤੇ ਬਣ ਜਾਈਏ, ਪੜ੍ਹਦੇ ਤਾਂ ਹਾਂ ਸ਼ਾਇਦ ਕਿਤੇ ਬਣ ਜਾਈਏ, ਗਾਉਂਦੇ ਤਾਂ ਹਾਂ ਕਿ ਕਿਤੇ ਕੀਰਤਨ ਦਾ ਰੂਪ ਹੀ ਹੋ ਜਾਈਏ। ਸਤਿਗੁਰੂ ਨੇ ਬਾਣੀ ਵਿੱਚ ਆਗੂਆਂ ਸੰਬੰਧੀ ਇੱਕ ਹੋਰ ਬਚਨ ਕਿਹਾ। ਬਾਬਾ ਸਾਹਿਬ ਨੇ ਕਿਹਾ ਕਿ ਉਲਾਮੇ ਜਿੰਦ ਸਹਿੰਦੀ ਹੈ, ਸਰੀਰ ਨੂੰ ਖਾ ਖਾ ਗਈ। ਉਹਨਾਂ ਦਾ ਇੱਕ ਸ਼ਲੋਕ ਹੈ, ਇੱਟ ਸਰਾਣੇ ਭੋਏ ਸਵਣ, ਇਹ ਵੀ ਆਗੂ ਹੈ। ਜ਼ਮੀਨ ਤੇ ਕਬਰ ਵੀ ਸੁੱਤਾ ਹੈ, ਅੱਜ ਸੋਹਣੇ ਸਰਾਣੇ ਕੋਈ ਤਕੀਏ ਨਹੀਂ ਰੂੰਦੇ, ਉਹਦੇ ਸਰਾਣੇ ਪੱਕੀ ਇੱਟ ਰੱਖ ਦਿੱਤੀ, ਉੱਤੇ ਪਾ ਕੇ ਕੱਪੜਾ ਮਣਾ ਮੁਈ ਮਿੱਟੀ ਉਹਦੇ ਤਨ ਤੇ ਪਾ ਦਿੱਤੀ। ਪਰ ਕਹਿੰਦੇ ਇਹਦੀ ਕਬਰ ਤੇ ਖਲੋ ਕੇ ਪੁੱਛੋ ਕਿ ਤੂੰ ਕਦੀ ਆਗੂ ਸੈਂ, ਅੱਜ ਕੀ ਬਣਿਆ? ਤੇ ਕਹਿੰਦੇ ਉਹ ਤਾਂ ਸ਼ਾਇਦ ਨਾ ਬੋਲੇ ਨਾਇਕ, ਪਰ ਅਸਲੀਅਤ ਇੱਟ ਸਰਾਣੇ ਹੈ, ਜ਼ਮੀਨ ਤੇ ਲੇਟਿਆ ਤੇ ਕੀੜੇ ਇਹਦੇ ਮਾਸ ਨੂੰ ਨੋਚ ਨੋਚ ਕੇ ਖਾਂਦੇ ਨੇ ਤੇ ਸਦੀਆਂ ਬਾਅਦ ਇਹਦੀ ਕਬਰ ਪੁੱਟ ਕੇ ਦੇਖਿਓ ਕਿ ਜਿਹੜੇ ਪਾਸੇ ਘਰ ਦੇ ਦਫਨਾ ਕੇ ਗਏ ਪਾਸੇ ਦਾ ਮਤਲਬ ਜੇ ਖੱਬਾ ਪਾਸਾ ਸੱਜਾ ਪਾਸਾ ਥੱਲੇ ਉੱਤੇ ਖੈ ਸਦੀਆਂ ਬਾਅਦ ਵੀ ਉਸੇ ਤਰ੍ਹਾਂ ਪਿਆ ਰਹੇਗਾ। ਇਹਦੇ ਵਿੱਚ ਤਾਂ ਇੰਨੀ ਤਾਕਤ ਨਹੀਂ ਕਿ ਕੀੜੇ ਲੜਨ ਤੇ ਆਪਣਾ ਪਾਸਾ ਹੀ ਬਦਲ ਲਵੇ। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇੱਕਤ ਪਿਆ ਪਾਸ ਉਹ ਵੀ ਆਗੂ ਨੇ। ਫਿਰ ਮੈਂ ਬਚਨ ਵੱਲ ਆਵਾਂ ਕਿ ਜੀਤ ਫਿਰੇ ਸਦੇਸ਼ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਖੈ ਰਾਜ ਖਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਅੰਤਲੇ ਸਮੇਂ ਇਹੋ ਜਿਹੇ ਆਗੂ ਵੀ ਮੌਤ ਦੇ ਘਰ ਨੂੰ ਚਲੇ ਗਏ, ਉਹਨਾਂ ਦਾ ਕੋਈ ਟਿਕਾਣਾ ਹੀ ਨਹੀਂ। ਪਰ ਉਸ ਮਹਾਂਪੁਰਖ ਨੇ ਜਿਨ੍ਹਾਂ ਦੇ ਬਚਨ ਅਸੀਂ ਵਿਚਾਰ ਰਹੇ ਹਾਂ ਉਹਨਾਂ ਕਿਹਾ ਮੇਰਾ ਆਗੂ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਜਿਹਦੇ ਹੁਕਮ ਦੇ ਵੀ ਸਭ ਕੁਝ ਚੱਲਦਾ ਪਿਆ ਹੈ, ਜਿਸ ਦਾ ਰਾਜ ਖੰਡਾਂ ਬ੍ਰਹਿਮੰਡਾਂ ਤੱਕ ਹਰ ਜੀਵ ਤੱਕ ਉਹਦਾ ਹੁਕਮ ਤੇ ਰਾਜ ਹੈ। ਇਸ ਨੂੰ ਕਲਗੀਧਰ ਜੀ ਦੇ ਇੱਕ ਬਚਨ ਹੋਰ ਹੈ ਕਿ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਇਹਦੇ ਵਰਗਾ ਕੋਈ ਨਾਇਕ ਹੋਵੇਗਾ? ਕਹਿਣ ਲੱਗੇ ਫਿਰੰਗੀ ਆ ਵਲੈਤ ਵਿੱਚ ਰਹਿਣ ਵਾਲੇ ਗੋਰੇ ਕਹਿੰਦੇ ਠੀਕ ਹੈ ਇਹ ਆਪਣਾ ਰਾਜ ਭਾਗ ਦਾ ਵਿਸਤਾਰ ਕਰੀ ਬੈਠੇ ਸਿਰਫ ਸਮਝਣ ਲਈ, ਕਹਿੰਦੇ ਇਹ ਫਰੰਗੀ ਵੀ ਤਾਂ ਰੱਬ ਦੇ ਹੁਕਮ ਵਿੱਚ ਨੇ, ਬੰਗਾਲ ਤੇ ਰਾਜ ਕਰਨ ਵਾਲੇ ਬੰਗਾਲੀ ਵੀ ਤਾਂ ਉਹਦੇ ਹੁਕਮ ਵਿੱਚ ਨੇ। ਕਹਿਣ ਲੱਗੇ ਜਿਹੜੇ ਦਿੱਲੀ ਵਿੱਚ ਬੈਠੇ ਨੇ ਦਿਲ ਵਾਲੇ ਪੁੱਛ ਕੇ ਦੇਖ ਕਿ ਇਹ ਦਿੱਲੀ ਵਾਲੇ ਵੀ ਜਿਹੜੇ ਨੇ ਪਰਮਾਤਮਾ ਦੇ ਹੁਕਮ ਵਿੱਚ ਹੀ ਉਹਦੇ ਗੁਲਾਮ ਨੇ। ਆਪਣੀ ਮਰਜ਼ੀ ਨਾਲ ਰਹੀ ਬੰਗ ਕੇ ਬੰਗਾਲੀ ਫਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਖੈ ਰੋਹ ਕੇ ਰੋਕੇਲੇ ਮੰਗ ਦੇਸਗੇ ਮੰਗੇਲੇ ਵੀਰ ਬੰਗ ਸੀ ਬੰਦੇਲੇ ਪਾਪ ਪੁੰਜ ਕੋ ਦਲਤ ਖੈ ਗੋਖਾ ਗੁਣ ਗਾਵੇ ਚੀਨ ਮਚੀਨ ਕੈ ਸੀਸ ਨਿਆਵੇ ਤਿਬਤੀ ਧਿਆਏ ਦੋਖ ਦੇ ਕੋ ਦਲਤ ਖੈ। ਮਹਾਰਾਜ ਕਹਿੰਦੇ ਦੇਖ ਕਿ ਇੱਥੇ ਗੋਰਖੇ ਇੱਥੇ ਤਿਬਤੀ ਇੱਥੇ ਚੀਨੇ ਇੱਥੇ ਫਿਰੰਗੀ ਇੱਥੇ ਮਗਧ ਦੇਸ਼ ਦੇ ਵਸਨੀਕ ਇੱਥੇ ਦਿਲ ਵਾਲੇ ਦਿੱਲੀ ਦੇ ਵਸਨੀਕ। ਕਹਿੰਦੇ ਨੇ ਹਰ ਇੱਕ ਬੰਦਾ ਜਿਹੜਾ ਰਾਜ ਸੱਤਾ ਤੇ ਬੈਠਾ ਹੈ ਆਪਣੀ ਮਰਜ਼ੀ ਨਹੀਂ, ਇਹਨਾਂ ਸਾਰਿਆਂ ਦਾ ਸ਼ਹਿਨਸ਼ਾਹ ਕੇਵਲ ਪਰਿਪੂਰਨ ਪਰਮਾਤਮਾ ਹੈ, ਉਹਦੇ ਹੁਕਮ ਵਿੱਚ ਉਹਦੇ ਅਧੀਨ ਪੈ ਚੱਲਦੇ ਨੇ। ਇਹੀ ਕਾਰਨ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਸਿਰਫ ਪਰਮਾਤਮਾ ਨੂੰ ਹੀ ਆਪਾਂ ਆਗੂ ਮੰਨਿਆ, ਕਹਿਣਾ ਸੌਖਾ ਮੈਂ ਫਿਰ ਸ਼ਬਦ ਵਰਤਿਆ ਕਥਾ ਕਰਨੀ ਸੌਖੀ ਹੈ, ਉਹਨੂੰ ਆਗੂ ਸਵੀਕਾਰਨ ਵਿੱਚ ਦੁਨੀਆਂ ਦੇ ਆਗੂ ਵੀ ਵਿਰੋਧ ਵਿੱਚ ਉੱਠ ਖਲੋਂਦੇ ਨੇ। ਬਾਬਾ ਫਰੀਦ ਸਾਹਿਬ ਉਹਨਾਂ ਦੇ ਜੀਵਨ ਵਿੱਚ ਇੱਕ ਸਾਖੀ ਹੈ ਕਿ ਲੋੜਵੰਦ ਆਦਮੀ ਇੱਕ ਬੰਦਾ ਜਿਸ ਨੂੰ ਗਰਜ ਸੀ ਉਹ ਬਾਬਾ ਫਰੀਦ ਸਾਹਿਬ ਦੇ ਕੋਲ ਆ ਗਿਆ। ਉਸ ਵੇਲੇ ਦਾ ਹਾਕਮ ਸੀ ਗਿਆਸੂਦੀਨ ਬਲਬਨ, ਉਹਨੇ ਆ ਕੇ ਕਿਹਾ ਬਾਬਾ ਫਰੀਦ ਸਾਹਿਬ ਨੂੰ ਕਿ ਦੇਖੋ ਬਾਬਾ ਸਾਹਿਬ ਗਿਆਸੂਦੀਨ ਬਲਬਨ ਬਾਦਸ਼ਾਹ ਤੁਹਾਡਾ ਅਦਬ ਕਰਦਾ ਤੁਹਾਡਾ ਸਤਿਕਾਰ ਕਰਦਾ ਤੇ ਮੇਰਾ ਇੱਕ ਕੰਮ ਹੈ ਤੇ ਜੇਕਰ ਤੁਸੀਂ ਉਸ ਨੂੰ ਕਹਿ ਕੇ ਮੇਰਾ ਕੰਮ ਕਰਾ ਦਿਓ ਤੇ ਸੱਚ ਇਹ ਜੇ ਕਿ ਜਿਹੜਾ ਬੰਦਗੀ ਕਰਨ ਵਾਲਾ ਹੈ ਮਾਲਕ ਦੇ ਭਰੋਸੇ ਤੇ ਜਿੰਦਾ ਜਿੰਨਾ ਮਰਜ਼ੀ ਰਾਜ ਸੱਤਾ ਦੇ ਨੇੜੇ ਹੋਵੇ ਉਹਦੀ ਆਤਮਾ ਨੂੰ ਪੁੱਛ ਕੇ ਦੇਖੋ ਉਹ ਕਦੀ ਆਪਣੇ ਅੰਦਰੂਨੀ ਤੌਰ ਤੇ ਆਪਣੀ ਜ਼ਿੰਦਗੀ ਵਿੱਚ ਬਾਦਸ਼ਾਹ ਤੋਂ ਕੋਈ ਸਵਾਲ ਕੋਈ ਵੀ ਉਹਦੇ ਤੋਂ ਕੰਮ ਕਰਾਣਾ ਨਹੀਂ ਲੋਚਦਾ। ਉਹਨੂੰ ਪਤਾ ਹੈ ਅੱਜ ਇਹਦੇ ਕੋਲੋਂ ਕੰਮ ਕਰਾਨਾ ਕੱਲ ਨੂੰ ਸਾਰੀ ਜ਼ਿੰਦਗੀ ਵਾਸਤੇ ਮੈਨੂੰ ਥੱਲੇ ਲਾ ਦੇਵੇਗਾ। ਬਾਬਾ ਫਰੀਦ ਸਾਹਿਬ ਸੁਣਿਆ ਤੇ ਖਮੋਸ਼ ਹੋ ਗਏ। ਉਹਨੇ ਫਿਰ ਕਿਹਾ ਬਾਬਾ ਸਾਹਿਬ ਕਿ ਬਲਬਨ ਆਪ ਜੀ ਦਾ ਅਦਬ ਕਰਦਾ ਹੈ। ਕਈ ਇਤਿਹਾਸਕਾਰਾਂ ਤਾਂ ਇਹ ਵੀ ਲਿਖ ਦਿੱਤਾ ਕਿ ਗਿਆਸੂਦੀਨ ਬਲਬਨ ਉਹਨਾਂ ਦੀ ਸ਼ਹਿਜਾਦੀ ਬਾਬਾ ਫਰੀਦ ਸਾਹਿਬ ਨਾਲ ਵਿਆਹੀ ਹੋਈ ਹੈ। ਬਾਦਸ਼ਾਹ ਤੇ ਦਮਾਦ ਨੇ ਬਾਬਾ ਫਰੀਦ ਸਾਹਿਬ ਉਹਨਾਂ ਕਿਹਾ ਤੁਹਾਡਾ ਰਿਸ਼ਤਾ ਵੀ ਤੁਹਾਡੀ ਚੱਲਦੀ ਏ। ਉਹਨਾਂ ਕਿਹਾ ਮੈਂ ਅੱਜ ਤੱਕ ਉਹਨੂੰ ਕੋਈ ਸਵਾਲ ਨਹੀਂ ਪਾਇਆ, ਅੱਜ ਤੱਕ ਮੈਂ ਉਹਨੂੰ ਕੋਈ ਕੰਮ ਨਹੀਂ ਕਿਹਾ, ਪਰ ਜੇ ਤੂੰ ਮੇਰੇ ਕੋਲ ਆਇਆ ਹੈ ਲਿਆ ਮੈਂ ਚਿੱਠੀ ਲਿਖ ਦੇਣਾ। ਤੇ ਜਿਹੜੇ ਚਿੱਠੀ ਉਹਨਾਂ ਨੇ ਲਿਖੀ ਉਹ ਚਿੱਠੀ ਦੇ ਬੋਲ ਬੜੇ ਫਕੀਰ ਦੀ ਬੇਪਰਵਾਹੀ ਦੇ ਨੇ। ਉਹਦੇ ਉੱਤੇ ਲਿਖਿਆ ਗਿਆ कि एक आदमी लोड़वंद मेरे कोल आया है, इसका काम आप जी दे गोचरा यह कह रहा है। देखो सूक्ष्मताई, ये कह रहा है कि काम तुहाडे गोचरा तुसी ही कर सकते हो, पर साडे कोल पहला आ गया, असी एक काम अल्लाह ताला नूं सौंप दिता है। ध्यान दिया जी, असी एक काम रब नूं सौंप दिता तेरे कोल पहुंचन तो पहला, पर ए इंसान दुनियावी तौर ते जिंदा है, इनू तुहाडे ते भरोसा है, मैनू अल्लाह ते भरोसा है, असी एक काम अल्लाह ताला नूं सौंप दिता है, ए तुहाडे कोल आ रहा है, जेकर एदा काम तुसी करोगे, ए शब्द सन, तुसी भुलेखे च ना रहना, करन वाला केवल अल्लाह होवेगा, तुसी धन्नवाद दे पात्र होवोगे, तुसी वसीला बने, करन वाला रब होवेगा। ते नाल अगली गल होर कह दित्ती, जेकर तुसी ये काम नहीं कर सकोगे, जेकर तुसी ये काम नहीं कर सकोगे ते असी समझांगे अल्लाह नूं नहीं मंजूर, पर याद रखियो एक गल प्रगट हो जाएगी, तुसी सब कुछ नहीं कर सकते, तुसी मजबूर हो, तुहाडे हाथ विच इन्नी ताकत नहीं कि तुसी हर काम कर सको। शब्द देखो कह भी दिता, पर बेपरवाही अंदर दी कि असी काम अल्लाह ताला नूं सौंप दिता है, तुसी करन वाले नहीं हो जाएगा, धन्नवाद दे पात्र तुसी को, क्योंकि फकीर बेमुथाज हुंदा है, फकीर अंदरों अडोल हुंदा है। ताई सतगुरु ने बाणी विच कहा कि प्रभ कै सिमरन निश्चल आसन, वो अडोल है, उन्हों किसे दी परवाह नहीं। भगत ना रविदास साहब कहते ने, तुम जो नायक आ छहो अंतरजामी, हे वाहगुरु जी तुसी मेरे आगू हो, तुसी मेरे मालक हो, मैं तुहाडी अगवाई नूं ही स्वीकारना हां, तुहाडी अगवाई तो बिना मैं होर किसे दी अगवाई नूं कबूल दा रखी, मेरे लिए बादशाह भी तुसी हो, मेरे लिए पातशाह भी तुसी हो। यही कारण कि जदों असी गुरु ग्रंथ साहिब दे सामने आउने आ, हुक्मनामा लैने आ, ते एक बचन असी सारे मंगल रूप च पढ़ने आ, उस मंगल विच भी ये गल उगड़ के सामने आउंदी है कि गुरु तो बिना कोई पातशाह नहीं, रब तो बिना कोई बादशाह नहीं। वो पढ़ने खोवे सिफत खसम दी, नूर अरसों कुरसों झटिए, पावे ए पवित्र तुका तन गुरु अंगद साहब दी सिफत विच ने, होवे सिफत खसम दी, हे सतगुरु तुहाडे दरबार विच केवल सिफत हुंदी है परमात्मा खसम दी, वाहगुरु मालिक दी, नूर अरसों कुरसों झटिए, आप जी दे दरबार विच अरसा तो कुरसा तो नूर झटिया जांदे आ, रूहानियत दी झड़ी लगदी है, तुद डिठे सच्चे पातशाह, सच्चे पातशाह क्या, इहदा मतलब तू ही मेरा पातशाह है, तुद डिठे सच्चे पातशाह, मल जन्म जन्म दी कटी है, तेरे दर्शन कीत्या जन्मा जन्मा दी मैल कटी गई। नाल ए भी बचन रोज असी पढ़ने, सज्जन सच्चा पातशाह, पातशाह भी है ते सज्जन भी है, चेते रखियो दुनिया दे बादशाह सज्जन नहीं जे हुंदे, ओ ता सके जम्मे पुत्र दा लिहाज नहीं करदे, जिस बाप ने उहनां नूं पालिया बादशाह ते अपने बाप दा लिहाज नहीं करदे। औरंगजेब ने कोई लिहाज कीता? अज भी तुसी देखो ताजमहल तो सामने दिसदा आगरे दा किला, ते ओ कमरा भी ओ दरवाजा भी कि जिदे विच बादशाह शाहजहां नूं कैद कीता गया, ते उन्हें कहे काम कर कि मैनू आ खिड़की सामने लियावी, क्योंकि इस खिड़की विचो ताजमहल दिसदा है, मैं इस खिड़की विचो भी मुमताज नूं देखना चाहना, वह भी तो मोह विच फसिया ना। हुण उस बादशाह नूं तुसी देखो कैद कीता, ते जे उन्हें चिट्ठी लिख के कहा कि बेटे हिंदुआं नूं काफर मत कहे, ਉਹ ਤਾਂ ਮਰਨ ਤੋਂ ਬਾਅਦ ਵੀ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਤੂੰ ਕੈਸਾ ਕੰਬਖਤ ਪੁੱਤਰ ਹੈ ਜਿਹਨੇ ਜਿਉਂਦੇ ਬਾਪ ਨੂੰ ਘੁੱਟ ਨਹੀਂ ਦਿੱਤੀ। ਔਰੰਗਜ਼ੇਬ ਕਿਹੜਾ ਸੁਰਾਂ ਦਾ ਸਿੱਧਾ ਸੀ, ਉਹਨੇ ਚਿੱਠੀ ਦਾ ਜਵਾਬ ਪਤਾ ਕੀ ਦਿੱਤਾ? ਕਹਿਣ ਲੱਗਾ ਅੱਬੂ, ਜਿਸ ਸ਼ਾਹੀ ਨਾਲ ਤੁਸੀਂ ਚਿੱਠੀ ਲਿਖ ਕੇ ਮੈਨੂੰ ਕਹਿ ਰਹੇ ਹੋ ਪਿਆਸ ਲੱਗੀ ਹੈ, ਸ਼ਾਹੀ ਪੀ ਲਓ ਤੁਹਾਡੀ ਪਿਆਸ ਬੁੱਝ ਜਾਏ। ਉਹ ਸੱਜਣ ਨਹੀਂ ਜਿਹੜਾ ਸਾਡਾ ਨਾਇਕ ਹੈ, ਭਗਤ ਰਵਿਦਾਸ ਸਾਹਿਬ ਦਾ ਨਾਇਕ ਹੈ, ਉਹ ਆਗੂ ਸੱਜਣ ਹੈ। ਸਤਿਗੁਰੂ ਦੇ ਚਰਨਾਂ ਚ ਅਸੀਂ ਰੋਜ਼ ਕਹਿੰਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵਿਸਾ। ਉਹਦੇ ਤੇ ਕਿਸੇ ਨੂੰ ਬੇਭਰੋਸਗੀ ਹੈ ਹੀ ਨਹੀਂ, ਸਭਨਾ ਦਾ ਵਿਸਾ ਤੇ ਵਿਸਾ ਹੀ ਹੈ ਨਾ। ਜਦੋਂ ਹੁਕਮ ਆਉਂਦਾ ਕਦੀ ਕੋਈ ਉੱਠ ਕੇ ਕਹਿੰਦਾ ਕਿ ਮੈਨੂੰ ਇਸ ਹੁਕਮ ਤੇ ਭਰੋਸਾ ਨਹੀਂ, ਏਡੀ ਵੱਡੀ ਗੱਲ ਹਰ ਬੰਦਾ ਕੋਲ ਬੈਠਾ ਉਹ ਸਮਝਦਾ ਮੈਂ ਬੜਾ ਖੁਸ਼ਕਿਸਮਤ ਆਪਣੇ ਰਾਬਰ ਆਪਣੇ ਮੁਰਸ਼ਿਦ ਕੋਲ ਬੈਠਾ ਤੇ ਨਾਲ ਉਹ ਕਹਿੰਦਾ ਮੈਨੂੰ ਆਪਣੇ ਪਾਤਸ਼ਾਹ ਉੱਤੇ ਪੂਰਨ ਭਰੋਸਾ ਹੈ। ਭਗਤ ਰਵਿਦਾਸ ਸਾਹਿਬ ਜਿੱਥੇ ਸ਼ਬਦ ਕਹਿ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕੋਈ ਅੰਤਰ ਨਹੀਂ। ਕਣਕ ਕਟਿਕ ਜਲ ਤਰੰਗ ਜੈਸਾ, ਸੋਨਾ ਤੇ ਸੋਨੇ ਦੇ ਗਹਿਣੇ, ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ। ਦੂਸਰਾ ਬਚਨ ਸੀ ਜੋ ਪੈ ਹਮਨਾ ਪਾਪ ਕਰੰਤਾ ਸਿਰਫ ਲੜੀ ਜੋੜਨ ਲਈ, ਆਏ ਅਨੰਤਾ ਹੇ ਅਨੰਤ ਪ੍ਰਭੂ ਜੇ ਅਸੀਂ ਪਾਪ ਨਾ ਕਰਦੇ ਪਤਤ ਪਾਵਨ ਨਾਮ ਕੈਸੇ ਖੁੰਤਾ ਰਹਾਓ, ਤੁਮ ਜੋ ਨਾਇਕ ਆਛੋ ਅੰਤਰਜਾਮੀ, ਤੁਸੀਂ ਸਾਡੇ ਨਾਇਕ ਸਾਡੇ ਆਗੂ ਹੋ ਅੰਤਰਜਾਮੀ ਪਰਮਾਤਮਾ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਹੜਾ ਅੰਦਰੋਂ ਮੰਨਦਾ ਹੈ ਨਾ, ਕੀ ਕਾਰਨ ਸਿੱਖ ਦਾ ਬਾਗੀ ਪੁਣਾ ਹਰ ਥਾਂ ਤੇ ਕਿਉਂ ਦਿਸਦਾ ਹੈ, ਇਹਨੂੰ ਹੰਕਾਰ ਚ ਲੈਣਾ ਨਾ, ਕਿਉਂਕਿ ਜਿਹੜੀ ਬਾਣੀ ਇਹਦੇ ਅੰਦਰ ਘੋਲ ਕੇ ਪਾਈ ਹੈ ਨਾ, ਉਹ ਬਾਣੀ ਇਹਨੂੰ ਕਿਸੇ ਦਾ ਮੁਥਾਜ ਨਹੀਂ ਰਹਿਣ ਦਿੰਦੀ, ਨਾ ਵਿਚਾਰਾਂ ਕਰਕੇ ਨਾ ਖਿਆਲਾਤਾਂ ਕਰਕੇ ਨਾ ਧਨ ਕਰਕੇ। ਬਾਣੀ ਵਾਲਾ ਜਦੋਂ ਵੀ ਬਾਣੀ ਨਾਲ ਕੋਈ ਜੁੜਦਾ ਉਹਦੇ ਅੰਦਰ ਇੱਕ ਬਾਗੀ ਸੁਰ ਨਿਕਲਦੀ ਹੈ ਦੁਨੀਆਂ ਦੀ ਨਜ਼ਰ ਵਿੱਚ, ਅਸਲ ਵਿੱਚ ਉਹ ਬਾਗੀ ਪੁਣ ਖੰਗਤਾ ਨਹੀਂ। ਜਿੱਥੇ ਉਹ ਜੁੜ ਜਾਂਦਾ ਉਹ ਦੁਨੀਆਂ ਦੇ ਕਿਸੇ ਬਾਦਸ਼ਾਹ ਦੀ ਈਨ ਨਹੀਂ ਮੰਨਦਾ। ਜਦੋਂ ਕਿਤੇ ਸਰਹੰਦ ਦਾ ਵਜ਼ੀਰ ਖਾਨ ਦੀ ਕਚਹਿਰੀ ਨਜ਼ਰ ਆਉਂਦੀ ਹੈ ਉੱਥੇ ਵੀ ਚੇਤੇ ਰੱਖਿਓ ਆਗੂ ਦੀ ਗੱਲ ਚੱਲਦੀ ਹੈ। ਸਿਰਫ ਨਾਲ ਨਾਲ ਅਸੀਂ ਇਤਿਹਾਸ ਦੀਆਂ ਟਿਊਕ ਮਾਤਰ ਘਟਨਾਵਾਂ ਤਾਂ ਲੈਂਦੇ ਹਾਂ ਕਿ ਸ਼ਬਦ ਦੇ ਅਰਥ ਕੇਵਲ ਸਿਧਾਂਤ ਨਹੀਂ, ਇਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਵੀ ਕਮਾਇਆ ਗਿਆ। ਉਮਰ ਕੀ ਹੈ? ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਕਿੰਨੀ ਕੁ ਉਮਰ ਹੈ? ਤੇ ਉਸ ਕਚਹਿਰੀ ਵਿੱਚ ਆਪਣੀ ਪਹਿਚਾਣ ਵਾਲਾ ਵੀ ਕੋਈ ਨਹੀਂ, ਜਿਹਦੇ ਨਾਲ ਜਾਨ ਪਹਿਚਾਣ ਹੋਵੇ ਕੋਈ ਆਪਣਾ ਨਹੀਂ। ਹਰ ਬੰਦੇ ਦੀ ਅੱਖ ਵੈਰੀ ਦੀ ਤਰ੍ਹਾਂ ਉਹਨੂੰ ਘੂਰ ਰਹੀ ਹੈ, ਹਰ ਅੱਖ ਵਿੱਚ ਵੈਰੀ ਘੂਰ ਰਿਹਾ ਹੈ। ਤੇ ਜਦੋਂ ਅਖੀਰ ਉਹਨਾਂ ਨੂੰ ਕਿਹਾ ਜਾਂਦਾ, ਸਿਰਫ ਟਿਊਕ ਮਾਤਰ ਮੈਂ ਸਤਰ ਕਹਿਣੀ ਚਾਹੁੰਦਾ ਸਾਂ, ਉਰਦੂ ਦਾ ਸ਼ੇਅਰ ਹੈ, ਜਦੋਂ ਕਿਹਾ ਜਾਂਦਾ ਕਿ ਬੱਚਿਓ ਇਹ ਸੂਬਾ ਇਹ ਸਰਹੰਦ ਹੈ, ਉਹ ਕਹਿੰਦੇ ਨੇ ਕੌਣ ਸੂਬਾ? ਕਹਿਣ ਲੱਗੇ ਉਹ ਦੇਖੋ ਜੋ ਸਾਹਮਣੇ ਬੈਠਾ ਹੈ ਸਿੰਘਾਸਨ ਤੇ, ਇਹਦੀ ਹਕੂਮਤ ਹੈ ਇੱਥੇ। ਜਦੋਂ ਗੁਰੂ ਕੇ ਲਾਲ ਇਹ ਸ਼ਬਦ ਕਹਿੰਦੇ ਨੇ ਅਸੀਂ ਆਗੂ ਕੇਵਲ ਗੁਰੂ ਪਰਮਾਤਮਾ ਨੂੰ ਮੰਨਦੇ ਹਾਂ, ਹੋਰ ਕੋਈ ਆਗੂ ਨਹੀਂ, ਸਾਡੇ ਸਿੰਘਾਸਨ ਦਿਲ ਤੇ ਉੱਤੇ ਕੇਵਲ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਹੈ। ਤੇ ਉਹ ਕਹਿੰਦੇ ਨੇ ਜੇ ਇਹੀ ਸ਼ਬਦ ਕਹੋਗੇ ਬਾਗੀ ਪੁਣੇ ਦਾ ਫਤਵਾ ਦਿੱਤਾ ਜਾਏਗਾ, ਤੁਹਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ ਜਿੰਦੇ। ਤੇ ਉੱਥੇ ਉਹ ਬਾਬੇ ਫਿਰ ਬੋਲ ਕੇ ਕਹਿੰਦੇ ਨੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਕਿਨੂੰ ਆਗੂ ਅਸੀਂ ਮੰਨਨੇ ਹਾਂ। ਅਗਲੀ ਸਤਰ ਮੈਨੂੰ ਚੰਗੀ ਲੱਗੀ, ਮੈਂ ਤਾਂ ਚੁਣੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ। ਕੋਈ ਬਾਦਸ਼ਾਹ ਹੋਵੇਗਾ ਆਪਣੇ ਘਰ ਚ, ਪਰ ਅਕਾਲ ਪੁਰਖ ਵਾਹਿਗੁਰੂ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਜਦੋਂ ਉਹਦੀ ਤਾਕਤ ਵਰਤੀ ਏ ਉਹ ਬਾਦਸ਼ਾਹਾਂ ਦੇ ਗਲਾਂ ਵਿੱਚ ਵੀ ਝੋਲੀਆਂ ਪਵਾ ਕੇ ਉਹਨਾਂ ਨੂੰ ਖੈਰ ਮੰਗਣ ਤੇ ਮਜਬੂਰ ਕਰ ਦਿੰਦਾ ਹੈ। ਹਰ ਕੀ ਗਤ ਨਹਿ ਕਹੂ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਕ ਸਿਆਣੇ, ਛਿਨਮੈ ਰਾਓ ਰੰਕ ਕੋ ਕਰੀ, ਇੱਕ ਖਿਨ ਲਾਂਦਾ ਮੇਰਾ ਮਾਲਕ। ਜਿਹੜੇ ਰਾਓ ਨੇ ਬਾਦਸ਼ਾਹ ਨੇ ਉਹਨਾਂ ਨੂੰ ਕੰਗਲੇ ਗਰੀਬ ਬਣਾ ਦਿੰਦਾ, ਛਿਨਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦਾ ਹੈ, ਉਹ ਸਾਡਾ ਆਗੂ ਹੈ। ਛਿਨਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ, ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ, ਭਰੇ ਸਖਨਾਵੈ, ਤੇ ਜਿਹੜੇ ਭਰੇ ਪਏ ਨੇ ਮੂੰਹ ਦੇ ਭਾਂਡੇ ਮਾਰ ਕੇ ਉਹਨਾਂ ਨੂੰ ਖਾਲੀ ਵੀ ਕਰ ਸਕਦਾ, ਇਹ ਉਸਦੀ ਤਾਕਤ ਹੈ ਨਾ। ਛੀਆਂ ਬਾਝਾਂ ਚਰਗਾ ਕੁਈਆਂ, ਇੰਨੀ ਕਿਸੇ ਕੋਲ ਤਾਕਤ ਹੈ? ਉਸ ਪਾਤਸ਼ਾਹ ਰਾਜੇ ਦਾ ਤਾਂ ਹੁਕਮ ਜੀਵਾਂ ਦੇ ਅੰਦਰ ਚੱਲਦਾ ਹੈ, ਤੇ ਜਿਹੜੇ ਕਈ ਮੁੱਦਤਾਂ ਤੋਂ ਕਈ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਕੇਵਲ ਮਾਸ ਆਹਾਰੀ ਜੀਵ ਨੇ, ਜਿੱਦਣ ਉਹਦਾ ਹੁਕਮ ਚੱਲੇ ਤੇ ਮਾਸ ਖਾਣ ਵਾਲੇ ਘਾਹ ਖਾਣ ਲੱਗ ਪੈਂਦੇ, ਘਾਹ ਖਾਣ ਵਾਲੇ ਮਾਸ ਖਾਣ ਲੱਗ ਪੈਂਦੇ ਨੇ। ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਂ, ਕਾਂ ਖਾਣ ਤਿਨਾਂ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਂ ਕੀੜਾ ਥਾਂਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਏਡਾ ਵੱਡਾ ਰਾਜਾ ਕਿ ਕੀੜਾ ਥਾਂਪ ਦੇ ਪਾਤਸ਼ਾਹੀ, ਜਲ ਤੇ ਥਲ ਕਰ ਥਲ ਤੇ ਕੂਆਂ, ਮਹਾਰਾਜ ਕਹਿੰਦੇ ਨੇ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੈ ਆਕਾਸ਼ ਗਰਾਵੇ। ਉਸ ਵਰਗਾ ਕੋਈ ਹੁਕਮ ਵਾਲਾ ਹੈ? ਧਰਤੀ ਉਪਰ ਕੋਟਗੜ੍ਹ ਗੁਰੂ ਗ੍ਰੰਥ ਸਾਹਿਬ, ਕੇਤੀ ਗਈ ਵਜਾਏ ਜੋ ਅਸਮਾਨ ਨਾ ਮਾਮਨੀ, ਤਿੰਨ ਨੱਕ ਨੱਥਾਂ ਪਾਏ ਜਿਹੜੇ ਅਸਮਾਨ ਤੱਕ ਬੁੱਲੇ ਨਹੀਂ ਸਨ ਸਮਾਂਦੇ, ਨਕੇਲ ਪਾ ਕੇ ਖਿੰਨ ਵਿੱਚ ਧਰਤੀ ਤੇ ਸੱਟ ਲਿਆ। ਬਾਬੇ ਕਹਿਣ ਲੱਗੇ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਰੱਬ ਦੀ ਜ਼ਬਾਨ ਤੋਂ ਬੋਲ ਕੇ ਕਹਿੰਦੇ ਹਾਂ ਕਿ ਆ ਕੀ ਸੂਬਾ ਕੀ ਸਲਤਨਤ। ਭਗਤ ਰਵਿਦਾਸ ਸਾਹਿਬ ਉਹਨਾਂ ਦਾ ਇੱਕ ਤਾਂ ਹੀ ਸ਼ਬਦ ਦੀ ਤੁਕ ਦਾ ਵਿਸਤਾਰ ਕੀਤਾ ਕਿ ਉਹਨਾਂ ਨੇ ਨਾਇਕ ਆਪਣਾ ਆਗੂ ਸਿਰ ਪਰਮਾਤਮਾ ਨੂੰ ਮੰਨਿਆ ਹੈ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਤੇ ਭਾਵੇਂ ਅਸੀਂ ਬਰੀਕੀ ਨਾਲ ਨਹੀਂ ਸਮਝਦੇ, ਰੋਜ਼ਮਰਾ ਜ਼ਿੰਦਗੀ ਚ ਕਰਮ ਕਰੀ ਜਾਂਦੇ ਹਾਂ, ਪਰ ਸਾਡਾ ਅੰਦਰ ਨਾਇਕ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ। ਆ ਕੇ ਮੱਥਾ ਟੇਕਨੇ ਆ, ਇਥੋਂ ਤੱਕ ਕਿ ਕਿਸੇ ਦੁਨੀਆ ਦੇ ਬਾਦਸ਼ਾਹ ਨਾਲ ਵੀ ਕੰਮ ਹੋਵੇ, ਸਿੱਖ ਕਹਿੰਦਾ ਪਹਿਲਾਂ ਦੇਗ ਬਣਾ ਕੇ ਅਰਦਾਸ ਕਰੋ, ਗੁਰੂ ਸਾਹਿਬ ਦਾ ਹੁਕਮ ਲਓ। ਇਹਦਾ ਮਤਲਬ ਕਿਸੇ ਬਾਦਸ਼ਾਹ ਦੀ ਕਲਮ ਚੱਲਣ ਤੋਂ ਪਹਿਲਾਂ ਮੇਰੇ ਸਮਰੱਥ ਗੁਰੂ ਦਾ ਹੁਕਮ ਚੱਲੇਗਾ, ਕਿਉਂਕਿ ਸਾਡਾ ਅੰਦਰ ਨਾਇਕ ਆਗੂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ। ਹਜ਼ੂਰ ਬਚਨ ਕਰ ਰਹੇ ਨੇ ਕਿ ਤੁਸੀਂ ਸਾਡੇ ਨਾਇਕ ਹੋ, ਆਗੂ ਹੋ। ਤੁਮ ਜੋ ਨਾਇਕ ਅੱਛ ਹੋ ਅੰਤਰ ਜਾਮੀ, ਮਾਲਕ ਮੈਂ ਦਾਵਾ ਕਰਕੇ ਨਹੀਂ ਕਿਹਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਿਉਂਕਿ ਪ੍ਰਕਰਨ ਉਹੀ ਚੱਲਣਾ ਹੈ। ਮੈਂ ਹੰਗਤਾ ਚ ਨਹੀਂ ਕਿਹਾ ਕਿ ਜੋ ਪੈ ਹਮਨਾ ਪਾਪ ਕਰਨ ਤਾਂ ਸੱਚ ਏਵੇ ਕਿ ਤੁਮ ਜੋ ਨਾਇਕ ਅੱਛ ਹੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ, ਪ੍ਰਭ ਤੇ ਪ੍ਰਭੂ ਤੋਂ ਜਨ ਜਾਨੀ ਜੈ। ਜਾਨੀਜੈ ਦਾ ਅਰਥ ਹੁੰਦਾ ਸਮਝ ਪੈਣੀ, ਜਨ ਤੇ ਸਵਾਮੀ ਤੇ ਸੇਵਕ ਤੋਂ ਸਵਾਮੀ ਦਾ ਪਤਾ ਲੱਗਦਾ ਹੈ। ਮਾਲਕ ਹੋਵੇ ਤਾਕਤ ਵਾਲਾ, ਸੱਚ ਏਵੇ ਉਹਦਾ ਸੇਵਕ, ਉਹਦਾ ਚਾਕਰ, ਉਹਦਾ ਨੌਕਰ, ਉਹਨੂੰ ਵੀ ਕਦੀ ਦੇਖੋ ਜਿਹਦਾ ਮਾਲਕ ਵੱਡਾ ਹੈ ਨਾ, ਉਹ ਨੌਕਰ ਵੀ ਕਿਸੇ ਦਾ ਮੁਥਾਜ ਨਹੀਂ। ਤੇ ਜਦੋਂ ਕਿਤੇ ਉਹ ਸੇਵਕ ਜਾਂਦਾ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ, ਫਿਰ ਲੋਕ ਕਹਿੰਦੇ ਨੇ ਜਿਹੜਾ ਸੇਵਕ ਏਡਾ ਵੱਡਾ ਬੇਪਾਕ ਤੇ ਬੇਮੁਥਾਜ ਹੈ, ਇਹਦਾ ਸਵਾਮੀ ਕਿੱਡਾ ਕੁ ਵੱਡਾ ਹੋਵੇਗਾ। ਪ੍ਰਭ ਤੇ ਜਨ ਜਾਨੀ ਜੈ, ਮਾਲਕ ਤੋਂ ਸੇਵਕ ਦਾ ਪਤਾ ਲੱਗਦਾ। ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ, ਸੇਵਕ ਤੋਂ ਸਵਾਮੀ, ਇਹਦੇ ਅਰਥ ਇਸ ਪ੍ਰਕਾਰ ਵੀ ਨੇ। ਪ੍ਰਭ ਤੇ ਜਨ ਜਾਨੀ ਜੈ, ਮਾਲਕ ਹੈ ਤਾਂ ਸੇਵਾਦਾਰ ਹੋਵੇਗਾ, ਜੇ ਮਾਲਕ ਹੀ ਨਹੀਂ ਤੇ ਸੇਵਾਦਾਰ ਕਿੱਥੋਂ। ਮਾਲਕ ਹੈ ਤਾਂ ਸੇਵਾਦਾਰ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ। ਤੇ ਜਿਹੜਾ ਅੱਜ ਨੌਕਰੀ ਕਰਦਾ ਸੇਵਕ ਬਣ ਕੇ ਕਾਲ ਕਮਾਈ ਕਰਦਾ, ਸੱਚ ਇਹ ਵੀ ਕੱਲ ਨੂੰ ਮਾਲਕ ਵੀ ਉਹ ਬਣੇਗਾ ਜਿਹਨੂੰ ਸੇਵਾ ਕਰਨ ਦੀ ਜਾਚ ਹੈ। ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ, ਸੇਵਕ ਵਿੱਚੋਂ ਮਾਲਕ ਦੀਆਂ ਝਲਕਾਂ ਨੇ। ਇਸ ਵਿਆਖਿਆ ਲਈ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਸ਼ਬਦ ਭਗਤ ਨਾਮਦੇਵ ਜੀ ਦੇ ਨੇ। ਉਹਨਾਂ ਸ਼ਬਦਾਂ ਨੂੰ ਜਦੋਂ ਪੜਾਂਗੇ ਤੇ ਦੇਖੋ ਸਵਾਮੀ ਵਿੱਚ ਸੇਵਕ ਤੇ ਸੇਵਕ ਵਿੱਚ ਸਵਾਮੀ ਸਮਾਇਆ ਹੈ, ਸੇਵਕ ਵਿੱਚੋਂ ਸਵਾਮੀ ਦੀਆਂ ਝਲਕਾਂ ਨੇ। ਇਹ ਮਨੋਕਲਪਤ ਨਹੀਂ ਕੇਵਲ ਅੱਖਰ। ਪਿਛਲੇ ਦਿਨੀ ਸ਼ਬਦ ਦੁਹਰਾ ਦਿਆਂ, ਇਹ ਕਿਹਾ ਸੀ ਕਿ ਖਰੀ ਵਿੱਚੋਂ, ਹਰ ਜਨ ਵਿੱਚੋਂ ਖਰੀ ਦੀ ਝਲਕ, ਸੇਵਕ ਵਿੱਚੋਂ ਸਵਾਮੀ ਦੀ ਝਲਕ, संत विचों अनंत दी झलक, सिख विचों गुरु दी झलक, ते खालसे विचों गुरु गोबिंद सिंह दी झलक। सेवक विचों झलक पैंदी है स्वामी दी। भगत नामदेव साहब जी का वचन है, बदो की ना होड माधो मोस्यो, ठाकुर ते जन जन ते ठाकुर, खेल परो है तोसो, तेरी ते मेरी एक खेड है। बदो की ना होड, होड दा अर्थ शर्त, हे मालक उन्हें हगता च ना ले जाना, भी बाहर जा कोई वेखो जी ये हंकार दा बोल हो गया, रब ना शर्ता लान लग पे। गुरु ग्रंथ साहिब तां कहिंदे ने भगत संग प्रभ गोष्ठ करत। तन गुरु अर्जुन साहिब कहिंदे ने रब तां अपने भगतां नाल संवाद रचांदा है, गोष्ठियां करदा है, कलियां गोष्ठियां नहीं, रब हसदा भी है, भगतां नाल हसदा खिड़खिड़ा के। एक भगत मेरे हिरदे बसै, नामे देख नारायण हसै, ते गल्लां भी करदा है, तू कुन रे कौन है तू। देखो सारे गुरु ग्रंथ साहिब दे बचन ने, ए अवस्था उन्होंने माणी, अंदरों परमात्मा आवाजा देख कहिंदा तू कुन रे कौन है तू। तो अजकल एक ज्ञानी पुरख कथा करते होंगे सन, वो कहिंदे सन कि टेलीफोन की सीधी खाउट लैनी है, नंबर उंबर मनान की लोड़ नहीं, बस चुक दिया सारी हैलो हो जाती। रब पूछदा किवें बई तू कुन रे, मैं जी नामा, मैं नाम देव हां, बोल दे ने मालक तू कुन रे, मैं जी नामा, हो जी आला ते निवारना जम कारना। इत्थे वह कह रहे ने बदो की ना होड माधो मोस्यो, भगती दा रस्ता मैं शब्द थोड़े जे दुरा दिया, ये दुनियादारा तो वखरा है। हुण अर्थ असी करी जा रहे हैं, कथा प्रमाण लाई जांगे, साखियां ढुकवियां ख्याल ढुकवें लाई जांगे, है तां ये सारा गुरु ग्रंथ साहिब जीवन जाचना। उन्होंने कथन किया पहला कमा के, हुण आम भगती दी गल अजकल तां है ही नहीं। मैं कई बार सोचना भी तुसी बैठे हो जिहड़ी आ पीढ़ी साडे तक है, बजुर्ग बैठे ने, ते अगा जिहड़े अगला पोच आ रहा है ना, उन्होंने कोई समझ नहीं पैनी, असा साडे वर्गिया कथा भी नहीं करनी करनी, क्योंकि समझ अगलिया नूं पैनी कोई नहीं, उन्होंने कोई समझ नहीं। कवल ने एक बारी लेख लिखिया सी, पंजाब वालिओ तुहाडा पंजाब नहीं रहना, बाहर वालिओ तुहाडी औलाद नहीं रहनी। बंदा वक्ती तौर ते तां कहिंदा टेंदी कला, बहुत चंगा कर्म मेरा पर कर नखी, जिहड़ियां कौमां अपनी पनीरी नूं संभाल जान, झोना लांदे सां सब तो चंगे खेत विच पनीरी लाई जांदी सी, बीजी जांदी सी, क्योंकि इस पनीरी ने दूर दूर जाके फसल बनना है, बहुत कुछ बना दिता। ते कितना चंगा होवे कि एक बच्चा 30 बच्चियां दे कल्चर च पढ़ रहा है, वख वख कल्चर ने, खाना वखरा है, पाना वखरा है, उन्हां दी बोली वखरी है, एक विचारा तिया दे विच बैठा टॉर्चर हुंदा है, की नहीं सिख नूं रब ने दिता, सब कुछ दिता है, इन्ना रुपया कचहरियां विच धक्की जांदा है जजा ते वकीला नूं, किते बच्चियां दा स्कूल ही बढ़ा के जिथे बैठ के उन्हां नूं बेसिक तालीम मिल सके। महसूस ना करो जो शब्द दास ने कहा है, क्योंकि आने वाला भविख है। भगती एक मार्ग ऐसा ताम विचों निकलिया, जदों इह प्रमाण देईदे ने, खुशक ज्ञानी बंदा बोधक तल ते जीण वाला कहिंदा की गल्लां पुराणियां जीआं करी जांदे ने, नहीं रब है इह पुराणा, बड़ा पुराणा, जदों कुछ भी नहीं सी उदों भी सी, ते हां इहदे वर्गा नवां भी कोई नहीं, जदों इहनूं जपन लगदा है रोज ही नित नवां बन जांदा है। पुराणा इन्ना कि आदि सच जुगांत सच हैपी सच, इन्ना पुराना है, अरबद नरबद धुंदू कारा, तरना गगना हुक्मा पारा, ना दिन रहन चंद ना सूरज सुन समाध लगाएंदा, कुछ नहीं उदो भी बैठा सी, ते नवा इन्ना कि साहिब मेरा नीत नवा, इन्ना नवा जदों जुड़ीद ओदे अंदर पुरातनता किथे। इनू पुरानिया गल्ला ना कहिए, यात्रा पिछा नूं भी करनी पैनी, आखिर कितों विछड़े आ ना। ठीक है असी बोधक तल ते एक वारी अर्ज की, विकास बहुत कीता, पर विकास अंदर दा खत्म हो गया, ਅੱਖਰ ਤੇ ਇੱਕ ਕੱਕਾ ਤੇ ਗੱਗਾ ਹੀ ਹੈ ਨਾ। ਵਿਕਾਸ ਬਹੁਤ ਕੀਤਾ, ਤਰੱਕੀ ਬਹੁਤ ਕੀਤੀ ਬਾਹਰ ਦੀ, ਪਰ ਅੰਦਰ ਦਾ ਵਿਕਾਸ ਚਲਾ ਗਿਆ, ਅੰਦਰ ਦਾ ਖੇੜਾ ਹੈ ਹੀ ਨਹੀਂ। ਅੱਜ ਤਰੱਕੀ ਹੈ ਨਾ, ਇੱਕ ਨਿੱਕੀ ਜਿਹੀ ਚਿਵ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਿਆ, ਸਾਰਾ ਕੀਰਤਨ ਵਿੱਚ, ਸਾਰੀ ਕਥਾ ਵਿੱਚ ਸੁਣੀ ਵੀ ਜਾਂਦਾ। ਸੱਚ ਇਹ ਵੀ ਉਹ ਨਿੱਕੀ ਜਿਹੀ ਚਿਪ ਚ ਤਾਂ ਪੈ ਗਿਆ, ਪਰ ਅੰਦਰ ਜਿੰਨੀ ਦੇਰ ਤੱਕ ਨਹੀਂ ਪੈਂਦਾ ਉਨੀ ਦੇਰ ਤੱਕ ਤੁਰੇਗਾ ਕਿਵੇਂ? ਅੰਦਰ ਤਾਂ ਲਿਜਾਣਾ ਹੀ ਪੈਣਾ ਉਹਨੂੰ। ਹਜ਼ੂਰ ਸੱਚੇ ਪਾਤਸ਼ਾਹ ਜੇ ਬਚਨ ਵਾਲਾ ਵਾ ਕਿ ਭਗਤੀ ਦਾ ਮਾਰਗ ਬੜਾ ਵੱਖਰਾ ਜਿਹਾ ਹੈ। ਇਹੀ ਕਾਰਨ ਸਾਡੇ ਘਰਾਂ ਵਿੱਚ ਵੀ ਨਾ ਅਕਲੇਸ਼ ਜਾ ਕਿਉਂ ਪੈਂਦਾ? ਜਦੋਂ ਇੱਕ ਬੰਦਾ ਭਗਤੀ ਸਿਮਰਨ ਵਾਲਾ ਹੁੰਦਾ ਨਾ, ਦੂਜਿਆਂ ਦੀ ਉਹਦੇ ਨਾਲ ਬਣਦੀ ਕੋਈ ਨੀ, ਉਹਨੂੰ ਖੁਸ਼ਕੀ ਕਹੀ ਜਾਣਗੇ, ਰੁੱਖਾਂ ਕਹੀ ਜਾਣਗੇ। ਹੁਣ ਉਹ ਵਿਚਾਰਾ ਕਰੇ ਕੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤੇ ਤ੍ਰਿਸ਼ਨਾ ਬਹੁਤ ਨਾਹੀ ਭੁੱਲਣਾ। ਬਾਕੀ ਜੀ ਸਾਰੇ ਪਾਰਟੀ ਚ ਨੱਚਦੇ ਪਏ ਨੇ ਤੇ ਉਹ ਵਿਚਾਰਾ ਘਰ ਬੈਠਾ ਕਹਿਣਗੇ ਛੱਡੋ ਇਹ ਤਾਂ ਸਾਰਿਆਂ ਤੋਂ ਟੁੱਟ ਗਿਆ ਹੈ। ਕਰੀਏ ਕਿ ਰਸਤਾ ਵੱਖਰਾ ਵੱਖਰਾ ਹੈ। ਜਨਮ ਇੱਕ ਘਰ ਚ ਹੋ ਸਕਦਾ, ਹਰਨਾਕਸ਼ ਦਾ ਵੱਖਰਾ ਰਸਤਾ, ਪ੍ਰਹਲਾਦ ਦਾ ਵੱਖਰਾ ਰਸਤਾ ਹੈ, ਪਿਓ ਦੀ ਗੋਦ ਚ ਧੱਕੇ ਪੈ ਸਕਦੇ ਨੇ, ਰਸਤਾ ਵੱਖਰਾ ਹੈ। ਧਰੁਵ ਕਿਸੇ ਪਾਸੇ ਜਾਂਦਾ ਪਿਆ, ਮਤਰੇਈ ਧੱਕੇ ਕਿਵੇਂ ਮਾਰ ਰਹੀ? ਇੱਕ ਵਾਰ ਆਪਾਂ ਪ੍ਰਕਰਨ ਵਿੱਚ ਰਹੀਏ ਕਿ ਭਗਤ ਉਹ ਕਹਿੰਦਾ ਪਰਮਾਤਮਾ ਮੈਂ ਤੇਰੇ ਨਾਲ ਸ਼ਰਤ ਲਾਣ ਆਇਆ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸੁਆਮੀ, ਵਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਸਵਾਮੀ ਤੋਂ ਸੇਵਕ, ਸੇਵਕ ਤੋਂ ਸਵਾਮੀ, ਮੇਰੇ ਨਾਲ ਸ਼ਰਤ ਲਾ ਕਿ ਤੂੰ ਆਪਣੇ ਸੇਵਕ ਚ ਵਰਤਦਾ ਨਹੀਂ, ਕਿ ਤੇਰਾ ਸੇਵਕ ਤੇਰੇ ਚ ਨਹੀਂ ਵਰਤਦਾ। ਫਿਰ ਅਗਲਾ ਬਚਨ, ਆਪਨ ਦਿਓ ਦਿਓਰਾ ਆਪਨ, ਆਪ ਲਗਾਵੈ ਪੂਜਾ, ਦੇਵ ਆਲਿਆ ਵੀ ਤੂੰ ਹੈ, ਦੇਵਤਾ ਵੀ ਤੂੰ ਹੈ, ਪੂਜਾ ਵੀ ਆਪੇ ਕਰਨੇ, ਆਪਨ ਦਿਓ ਦਿਓਰਾ ਆਪਨ, ਆਪ ਲਗਾਵੈ ਪੂਜਾ, ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ। ਕਹਿਣ ਲੱਗੇ ਜਲ ਤੇ ਤਰੰਗ, ਤਰੰਗ ਤੇ ਹੈ ਜਲ, ਸਵਾਮੀ ਤੋਂ ਸੇਵਕ, ਸੇਵਕ ਤੋਂ ਸਵਾਮੀ, ਪਾਣੀ ਤੋਂ ਲਹਿਰਾਂ, ਲਹਿਰਾਂ ਚ ਪਾਣੀ, ਦੋਵੇਂ ਸਮਾਏ ਨੇ ਇੱਕ ਦੂਜੇ ਦੇ। ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਤੇ ਜਦੋਂ ਇਹ ਸ਼ਬਦ ਪਾਨੇ ਇਹਦਾ ਮਤਲਬ ਆਪਾਂ ਇਹ ਨਾ ਸਮਝੀਏ ਖੰਗਤਾ। ਕਹਿਣ ਲੱਗੇ ਨਹੀਂ ਮਾਲਕ ਜੀ, ਆਪੇ ਗਾਵੈ, ਆਪੇ ਗਾਵੈ, ਆਪੇ ਨਾਚੈ, ਆਪ ਵਜਾਵੈ ਤੂਰਾ, ਆਪੇ ਗਾਉਣਾ, ਆਪਣੇ ਨੱਚਣਾ, ਆਪਣੇ ਸਾਜ ਵਜਾਨਾ। ਪਰ ਮੈਂ ਸੱਚ ਦੱਸਾਂ ਮਾਲਕਾ, ਫਿਰ ਵੀ ਮੈਂ ਊਰਾ ਵਾ ਤੇ ਤੂੰ ਪੂਰਾ ਹੈ, ਨਿਮਰਤਾ ਹੀ ਹੈ ਨਾ। ਹੁਣ ਭਗਤ ਜੀ ਨੇ ਇੰਨਾ ਕਿਹਾ ਵੀ ਮੈਂ ਤੇਰੇ ਨਾਲ ਸ਼ਰਤ ਲਾਣੀ ਚਾਹੁੰਦਾ। ਅਗਲਾ ਸ਼ਬਦ ਪੜਿਓ, ਉਹ ਅਗਲਾ ਸ਼ਬਦ ਪਰਮਾਤਮਾ ਉੱਤਰ ਦਿੰਦੇ ਨੇ, ਵਾਹਿਗੁਰੂ ਜੀ ਬੋਲ ਕੇ ਕਹਿੰਦੇ ਨੇ ਨਾਮਦੇਵ। ਤੇ ਉਹਨਾਂ ਦੀ ਬਾਣੀ ਜਿੰਨੀ ਪੜਾਂਗੇ ਨਾ, ਭਗਤ ਨਾਮਦੇਵ ਜੀ ਦੇ ਸ਼ਬਦ ਜਿੰਨੇ ਪੜ੍ਹਨੇ ਆ। ਹੁਣ ਵੀ ਮਹਾਰਾਸ਼ਟਰ ਵੀ ਜਦੋਂ ਜਾਈਦਾ ਤੇ ਕਦੀ ਤੁਸੀਂ ਦੇਖੋ ਹਜ਼ੂਰ ਸਾਹਿਬ ਨਾ, ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਕੋਈ ਦਿਵਸ ਹੁੰਦਾ ਤੇ ਪਿੰਡਾਂ ਤੋਂ ਭਜਨ ਮੰਡਲੀਆਂ ਆਉਂਦੀਆਂ ਨੇ, ਉਹ ਗਾਉਂਦੀਆਂ ਨੇ ਸ਼ਬਦ ਆ ਕੇ, ਪਰ ਉਹ ਨਾਲ ਨੱਚਦੇ ਉਹਨਾਂ ਤਰੀਕਾ ਭਜਨ ਕਰਨ ਦਾ। ਫਿਰ ਜਦੋਂ ਕਿਤੇ ਉਹਨਾਂ ਨੂੰ ਸੁਣੀਦਾ ਨਾ, ਬੈਠ ਕੇ ਸੁਣੋ, ਸੱਚ ਇਹ ਵੇ ਕਿ ਬੰਦੇ ਦਾ ਰੋਮ ਰੋਮ ਜਿਹੜਾ ਇੱਕੋ ਦਮ ਝਰਨਾੜ ਛਿੜ ਜਾਂਦੀ, ਉਹ ਜਦੋਂ ਗਾਉਂਦੇ ਨੇ ਜੀ ਤੋੜ ਕੇ ਗਾਉਂਦੇ ਨੇ, ਪੂਰਾ ਜਵਾਹ ਲਾ ਕੇ। ਹੁਣ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਚੋਂ ਬੇਅੰਤ ਪ੍ਰਮਾਣ ਮਿਲਣਗੇ ਜਿੱਥੇ ਪ੍ਰਭੂ ਨਾਲ ਗੱਲਬਾਤ ਕਰਦੇ ਨੇ। ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਸਾਤ ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਆ ਅਜੋ ਨਾ ਆਇਓ ਤਰ ਭਵਨ ਧਣੀ। ਸੱਤ ਘੜੀਆਂ ਦਾ ਵਾਅਦਾ ਕੀਤਾ ਸੀ, ਗਊ ਜਵਾਨ ਦਾ ਅਜੇ ਤੱਕ ਆਇਆ ਹੀ ਨਹੀਂ। ਕਹਿਣ ਲੱਗੇ ਨਹੀਂ, ਆ ਗਏ, ਪਾਖੰਤਨ ਬਾਜ ਬਜਾਇਲਾ, ਗਲ ਚੜੇ ਗੋਬਿੰਦ ਆਇਲਾ, ਆਇਲਾ ਗੋਬਿੰਦ ਆਇਲਾ, ਮਹਾਰਾਸ਼ਟਰ ਚ ਸ਼ਬਦ ਵਰਦੇ ਨੇ, ਗਰੁੜ ਚੜੇ ਗੋਬਿੰਦ ਆਇਲਾ, ਆ ਗਏ। ਕਹਿਣ ਲੱਗੇ ਕਹੇ ਤਾਂ ਧਰਨ ਅਕੋਡੀ ਕਰੂ, ਆ ਜਿਸ ਧਰਤੀ ਤੇ ਤੈਨੂੰ ਲੋਕ ਧੱਕੇ ਮਾਰਦੇ ਨੇ, ਬੋਲ ਮੈਂ ਧਰਤੀ ਟੇਢੀ ਕਰ ਦਿਆਂ, ਕਹੇ ਤਾਂ ਲੇਕਰ ਉਪਰ ਧਰੂ, ਚੁੱਕ ਕੇ ਜ਼ਮੀਨ ਨੂੰ ਅਸਮਾਨ ਤੇ ਟੰਗ ਦਿਆਂ। ਵੇਖੋ ਉਹਦੇ ਲਈ ਕੋਈ ਵੱਡੀ ਗੱਲ ਨਹੀਂ, ਜੇ ਉਹ ਇੱਕ ਨਿੱਕੀ ਜੀ ਛਲ ਲਿਆਂਦੀ, ਉਹਨੇ ਸਾਰੇ ਘਰ ਟ੍ਰੇਨਾਂ ਚੁੱਕ ਕੇ ਪੁਲਾਂ ਉੱਤੇ ਚਾੜ ਦਿੱਤੀਆਂ ਜਪਾਨ ਵਿੱਚ। ਹੇਠੋਂ ਥੱਲੇ ਕਰ ਦਿੱਤਾ ਉਹਨੇ ਸਭ ਕੁਝ। ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੂਈ ਗਊ ਦੇਊਂ ਜੀ ਆਏ, ਸਭ ਕੁਝ ਦੇਖੇ ਪਤੀ ਆਏ। ਦੇਖੋ ਭਗਤ ਨਾਲ ਫਿਰ ਵਾਹਿਗੁਰੂ ਜੀ ਬੋਲੇ ਕਿ ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ ਬੋਲ ਕੇ ਕਹਿਣ ਲੱਗੇ, ਦਾਸ ਅਨਿੰਦ ਮੇਰੋ ਨਿਜ ਰੂਪ। ਦਾਸ ਅਨਿੰਦ ਦਾ ਅਰਥ ਹੈ ਜਿਹਨੂੰ ਹੋਰ ਕਿਸੇ ਤੇ ਭਰੋਸਾ ਨਹੀਂ, ਖੱਬੇ ਸੱਜੇ ਨਹੀਂ ਜਾਂਦਾ। ਕਹਿੰਦੇ ਨਾਮਦੇਵ ਜਿਹੜਾ ਜਨ ਜਿਹੜਾ ਸੇਵਕ ਅਨਿੰਦ ਮੇਰੇ ਤੋਂ ਛੁੱਟ ਕਿਸੇ ਤੇ ਭਰੋਸਾ ਨਹੀਂ ਕਰਦਾ, ਮੇਰੇ ਵਿੱਚ ਜਿੰਦਾ ਹੈ। ਕਹਿੰਦੇ ਤੈਨੂੰ ਸੱਚ ਦੱਸਾਂ, ਤੂੰ ਪੁੱਛ ਲਿਆ ਮੇਰੇ ਤੋਂ ਕਿ ਠਾਕੁਰ ਤੇ ਜਨ, ਜਨ ਤੇ ਠਾਕੁਰ, ਸੱਚ ਇਹੀ ਉਹ ਮੇਰਾ ਆਪਣਾ ਰੂਪ ਹੈ। ਅਗਲੀ ਤੁਕ ਪੜਿਓ ਕਿਤੇ। ਕਹਿਣ ਲੱਗੇ ਕੱਲਾ ਰੂਪ ਹੀ ਨਹੀਂ, ਕਹਿੰਦੇ ਨੇ ਅੱਖਾਂ ਖੋਲ ਕੇ ਸ਼ਰਧਾ ਨਾਲ ਮੇਰੇ ਜਨ ਦੇ ਕੋਈ ਦਰਸ਼ਨ ਕਰੇ, ਉਹਦੇ ਤਿੰਨੇ ਤਾਪ ਹੀ ਖਤਮ ਹੋ ਜਾਣਗੇ, ਆਦ ਵਿਆਦ ਉਪਾਦ ਤਿੰਨੇ ਚਲੇ ਜਾਣਗੇ। ਅਗਲਾ ਬਚਨ ਹੋਰ ਕਹਿ ਦਿੱਤਾ, ਕਹਿਣ ਲੱਗੇ ਇੱਕ ਕੰਮ ਹੋਰ ਕਰ ਲੈ, ਜੇਕਰ ਕੋਈ ਮੇਰੇ ਦਾਸ ਨੂੰ ਅੱਖਾਂ ਨਾਲ ਦੇਖਣ ਤੋਂ ਬਾਅਦ ਉਹਦੇ ਚਰਨਾਂ ਨੂੰ ਹੱਥਾਂ ਨਾਲ ਸਪਰਸ਼ ਕਰ ਲੈ, ਫਿਰ ਕੀ ਹੋਵੇਗਾ? ਕਹਿਣ ਲੱਗੇ ਕਰੋੜਾਂ ਜੰਮਾਂ ਜਨਮਾਂ ਦੇ ਹਨੇਰੇ ਖੂਹ ਵਿੱਚ ਡਿੱਗੇ ਹੋਏ ਨੂੰ ਮੈਂ ਬਾਹਰ ਕੱਢ ਦੇਵਾਂਗਾ। ਦਾਸ ਅਨਿੰਦ ਮੇਰੋ ਨਿਜ ਰੂਪ, ਦਰਸ਼ਨ ਨਿਮਖ, ਅੱਖ ਝਮਕਣ ਜਿੰਨਾ ਸਮਾਂ ਮੇਰੇ ਦਾਸ ਦੇ ਕੋਈ ਦਰਸ਼ਨ ਕਰੇ, ਦਰਸ਼ਨ ਨਿਮਖ, ਤਾਪ ਤ੍ਰੈ ਮੋਚਨ, ਤਿੰਨੇ ਤਾਪ ਮੋਚਨ ਦਰ ਤੇ ਖਤਮ ਹੋ ਗਏ। ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਪਰਸਤ ਉਹਨੂੰ ਸਪਰਸ਼ ਕਰੇ ਉਹਨੂੰ ਮੁਕਤੀ, ਕੂਪ ਦਰ ਤੇ ਖੂਹ, ਹਨੇਰੇ ਖੂਹ ਵਿੱਚ ਉਹਨੂੰ ਮੁਕਤੀ ਮਿਲ ਜਾਏਗੀ। ਮਾਲਕ ਏਡਾ ਤੂੰ ਸੇਵਕਾਂ ਦੇ ਨੇੜੇ। ਅੱਗੋ ਪਰਮਾਤਮਾ ਬੋਲ ਕੇ ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਨਾਮਦੇਵ ਇੱਕ ਹੋਰ ਤੈਨੂੰ ਦੱਸਾਂ, ਮੈਂ ਸਿਰਫ ਤੁਕ ਲਈਏ, ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਕਹਿੰਦੇ ਨੇ ਨਾਮਦੇਵ ਇੱਕ ਹੋਰ ਗੱਲ ਕੀ ਮਾਲਕ ਭਗਵਾਨ? ਕਹਿੰਦੇ ਨੇ ਮੇਰਾ ਭਗਤ ਨਾ ਜੋ ਜ਼ਬਾਨ ਤੋਂ ਕਹਿ ਦੇ, ਮੈਂ ਕਦੀ ਲੋਕ ਪਰਲੋਕ ਉਹਦੀ ਜ਼ਬਾਨ ਝੂਠੀ ਨਹੀਂ ਹੋਣ ਦਿੰਦਾ, ਜੋ ਕਹੇਗਾ। ਕਿਉਂ ਜੀ? ਕਹਿਣ ਲੱਗੇ ਅਸਲ ਚ ਉਹਨੇ ਇੱਕ ਗੰਢ ਖੋਲ ਲਈ, ਸੰਸਾਰ ਨੂੰ ਗੰਢਾਂ ਬੱਜੀਆਂ ਨੇ ਮੋਹ ਦੀਆਂ, ਮਾਪਿਆਂ ਦੀਆਂ, ਪੁੱਤਰਾਂ ਦੀਆਂ, ਧੀਆਂ ਦੀਆਂ, ਸੰਸਾਰ ਦੀਆਂ, ਮੇਰੀ ਬੰਨੀ ਕੋਈ ਮੋਹ ਦੀ ਗੰਢ ਉਹਨੇ ਖੋਲ ਦਿੱਤੀ। ਬਸ ਉਸੇ ਐਨਰਜੀ ਨੂੰ ਜਿਹੜੀ ਮੋਹ ਸੀ ਉਹਨੂੰ ਪ੍ਰੇਮ ਚ ਕਨਵਰਟ ਕਰ ਲਿਆ, ਮੈਨੂੰ ਪ੍ਰੇਮ ਦੀ ਗੰਢ ਬੰਨ ਲਈ, ਤੇ ਇੱਕ ਵਾਰੀ ਮੈਨੂੰ ਬੋਲ ਕੇ ਕਹਿ ਦੇਣਾ ਕੰਮ ਕਰਨਾ। ਸੱਚ ਇਵੇਂ ਮੈਂ ਉਹਦੇ ਕਦੀ ਜਵਾਬ ਨਹੀਂ, ਮੈਂ ਉਹਦੇ ਅੱਗੇ ਬੋਲਦਾ ਹੀ ਨਹੀਂ। ਕਿੱਡੀ ਵੱਡੀ ਗੱਲ ਹੈ ਜੀ! ਦੇਖੋ ਦੁਨੀਆਂ ਦੀ ਮੁਥਾਜੀ ਮੁੱਕ ਜਾਏਗੀ ਜੇ ਇੱਧਰ ਕੋਈ ਤੁਰ ਪਏਗਾ ਤਾਂ। ਦਾਸ ਅਨਿੰਦ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੁਟੈ ਮੋਹੇ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੁਟੈ ਮੋਹੇ, ਏਕ ਸਮੈ ਮੋਕੋ ਗਹਿ ਬੰਧ ਹੈ ਤੋਫਨ ਮੋਪੈ, ਜਵਾਬ ਨਾ ਹੋਏ। ਕੀ ਜਵਾਬ ਦਿਆ ਉਹਨੂੰ? ਹਲਾਮ ਤੌਰ ਤੇ ਬੰਦਾ ਨਾ ਅਲਪਗ ਕਹਿੰਦਾ ਮੈਂ ਕੀ ਜਵਾਬ ਦਿਆਂ? ਮਾਲਕ ਕਹਿੰਦੇ ਨਹੀਂ ਉਹਨੂੰ ਕੀ ਜਵਾਬ ਦਿਆਂ? ਤੋਫਨ ਮੋਪੈ, ਜਵਾਬ ਨਾ ਹੋਏ। ਅਗਲੀ ਤੁਕ ਸੁਣਿਓ, ਮੈਂ ਗੁਣ ਬੰਧ ਸਗਲ ਕੀ ਜੀਵਨ, ਗੁਣ ਬੰਧ ਅਰਥੇ ਗੁਣਾਂ ਦਾ ਕਾਇਲ, ਗੁਣਾਂ ਦੇ ਅਧੀਨ। ਕਹਿੰਦੇ ਨੇ ਜਿਹੜੇ ਮੇਰੇ ਸੇਵਕ ਚ ਗੁਣ ਨੇ ਨਾ, ਮੈਂ ਉਹਨਾਂ ਦੇ ਗੁਣਾਂ ਦਾ ਹੀ ਅਧੀਨ ਹਾਂ। ਮੈਂ ਗੁਣ ਬੰਧ ਸਗਲ ਕੀ ਜੀਵਨ, ਸਾਰੇ ਜੀਵਾਂ ਦੀ ਜ਼ਿੰਦਗੀ ਮੇਰੇ ਵਿੱਚੋਂ ਨਿਕਲਦੀ। ਹੁਣ ਸ਼ਬਦ ਦੇ ਅਰਥ ਇਹੀ ਨੇ, ਸਮਝ ਪਏ ਅਵਸਥਾ ਨਾਲ ਕਿਤੇ ਮਾਲਕ ਕਿਸੇ ਨੂੰ ਤਰਸ ਕਰਕੇ ਇਹ ਪ੍ਰੈਕਟੀਕਲ ਜੀਵਨ ਦੇ ਦੇ। ਕਹਿਣ ਲੱਗੇ ਮੈਂ ਆਪਣੇ ਭਗਤਾਂ ਦੇ ਗੁਣਾਂ ਦਾ ਕਾਇਲ ਖਾਂ, ਅਧੀਨ ਖਾਂ। ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਮੇਰੀ ਜੀਵਨ ਮੇਰੀ ਜ਼ਿੰਦਗੀ ਤਾਂ ਮੇਰੇ ਦਾਸ ਨੇ, ਮੇਰੀ ਜ਼ਿੰਦਗੀ ਤਾਂ ਮੇਰੇ ਸੇਵਕ ਨੇ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਭੂ, ਹੇ ਮੇਰੇ ਮਾਲਕ, ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਤੁਸੀਂ ਮੇਰੇ ਆਗੂ ਹੋ, ਤੁਸੀਂ ਮੇਰੇ ਰਾਜੇ ਹੋ, ਤੁਸੀਂ ਮੇਰੇ ਪਾਤਸ਼ਾਹ ਹੋ, ਤੁਸੀਂ ਮੇਰੇ ਸ਼ਹਿਨਸ਼ਾਹ ਹੋ, ਤੁਸੀਂ ਮੇਰੇ ਸਮਰਾਟ ਹੋ, ਤੁਸੀਂ ਮੇਰੇ ਸਭ ਕੁਛ ਹੋ। ਪ੍ਰਭ ਜੀ ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ, ਸੇਵਕ ਤੋਂ ਸਵਾਮੀ ਦਾ, ਸਵਾਮੀ ਤੋਂ ਸੇਵਕ ਦਾ, ਪ੍ਰਭ ਤੇ ਜਨ ਜਾਨੀ ਜੈ, ਪ੍ਰਭੂ ਤੋਂ ਸੇਵਕ ਦੀ ਸਮਝ ਪਈ। ਕਹਿਣ ਲੱਗੇ ਜਨ ਤੇ ਸਵਾਮੀ ਸੇਵਕ ਵਿੱਚੋਂ ਝਲਕਾਂ ਪੈਂਦੀਆਂ ਨੇ ਉਹਦੇ ਮਾਲਕ ਦੀਆਂ। ਤਾਂ ਹੀ ਕਲਗੀਧਰ ਜੀ ਨੇ ਸ਼ਬਦ ਕਹਿ ਖਾਲਸਾ ਰੂਪ ਹੈ ਖਾਸ, ਖਾਸ ਕਿਹਾ ਆਮ ਨਹੀਂ ਕਿਹਾ, ਕਹਿੰਦੇ ਨੇ ਖਾਸ ਜਿਹਨੇ ਮੈਨੂੰ ਵੇਖਣਾ ਹੋਵੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂ ਨਿਵਾਸ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ, ਖਾਲਸੇ ਮੈਂ ਹੋਂ ਕਰੂ ਨਿਵਾਸ। ਕਹਿਣ ਲੱਗੇ ਮੇਰਾ ਖਾਲਸਾ ਰੂਪ ਹੈ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿ ਹੂੰ ਸਦ ਸਤ ਸੰਗਾ, ਮੈਂ ਉਹਦੇ ਅੰਗ ਸੰਗ ਹਾਂ। ਇੱਕ ਨਿੱਕੀ ਜੀ ਘਟਨਾ ਸਿਰਫ ਕਹਿ ਕੇ ਸੰਪੰਨਤਾ। ਡੱਲਾ ਪਿੰਡ ਸੁਲਤਾਨਪੁਰ ਦੇ ਨਜ਼ਦੀਕ, ਨੇੜੇ ਸੁਲਤਾਨਪੁਰ ਦੇ, 72 ਬ੍ਰਹਮ ਗਿਆਨੀ ਉਸ ਪਿੰਡ ਦੇ ਵਿੱਚ ਹੋਏ ਨੇ ਗੁਰੂ ਕਾਲ ਵਿੱਚ, 72 ਬ੍ਰਹਮ ਗਿਆਨੀ। ਉਹਨਾਂ ਵਿੱਚੋਂ ਇੱਕ ਹੋਏ ਨੇ ਭਾਈ ਪਾਰੂ ਸਾਹਿਬ ਜੀ, ਭਾਈ ਪਾਰੂ ਪਰਮਹੰਸ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਸਿਰਫ ਜਦੋਂ ਗੁਰੂ ਤਰਸ ਕਰਦੇ ਨੇ ਸੇਵਕ ਨੂੰ ਬਹੁਤ ਮਾਨ ਦਿੰਦੇ ਨੇ, ਪਰ ਸੇਵਕ ਫਿਰ ਵੀ ਚਰਨ ਪਕੜ ਕੇ ਕਹਿੰਦਾ ਨਹੀਂ ਜਨ ਊਰਾ ਤੂੰ ਪੂਰਾ, ਤੂੰ ਫਿਰ ਵੀ ਮਾਲਕ ਹੈ। ਹੁਣ ਆ ਜਦੋਂ ਸ਼ਬਦ ਕਈ ਵਾਰੀ ਪੜ੍ਹਦੇ ਹਨ, ਇਨਹੀ ਕੀ ਕਿਰਪਾ ਕੇ ਸਜੇ ਖਮ ਹੈ ਨਹੀਂ ਮੋਸੈ ਗਰੀਬ ਕਰੋਰ ਪਰੈ, ਤੇ ਇਹੀ ਕਹਿੰਦੇ ਨਾ ਅਰਥ ਕਰਦੇ ਆ ਵੀ ਗੁਰੂ ਸਾਹਿਬ ਨੇ ਕਿਹਾ ਮੈਂ ਤਾਂ ਤੁਹਾਡੀ ਕਿਰਪਾ ਨਾਲ ਸਜਿਆ ਵਾ। ਉਹ ਗੁਰਮੁਖੋ ਜੇ ਉਹਨਾਂ ਵਡਿਆਈ ਦੇ ਦਿੱਤੀ ਗਰੀਬ ਨਿਵਾਜ ਨੇ, ਤੂੰ ਚਰਨ ਪਕੜ ਕੇ ਫਿਰ ਵੀ ਕਹਿ ਨਹੀਂ ਮਾਲਕਾ ਅਸੀਂ ਤੇਰੀ ਕਿਰਪਾ ਨਾਲ ਤੁਰੇ ਫਿਰਨੇ ਆ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ, ਅਸੀਂ ਹਰ ਤਾਂ ਆਪਣੇ ਢੰਗ ਨਾਲ ਕਰਨੇ, ਇਹ ਨਹੀਂ ਕਿ ਕਿਰਪਾ ਕੇ ਸਜੇ ਖਮਖ ਹੈ, ਇਹ ਤਾਂ ਉਹਦੀ ਦਿਆਲਤਾ ਹੈ। ਗੁਰੂ ਅਮਰਦਾਸ ਅਗਲੇ ਮਹੀਨੇ ਹਜ਼ੂਰ ਦਾ ਪੁਰਬ ਆ ਰਿਹਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਦਰਬਾਰ ਚ ਬੈਠੇ ਨੇ, ਭਾਈ ਪਾਰੋ ਸਾਹਿਬ ਆਏ ਨੇ, ਤੇ ਹਜ਼ੂਰ ਨੇ ਕਿਹਾ ਪਾਰੋ ਜੀ ਸੱਚੇ ਪਾਤਸ਼ਾਹ, ਕਹਿਣ ਲੱਗੇ ਤੁਸੀਂ ਪਰਮਹੰਸ ਹੋ ਗਏ ਤੇ ਵਿੱਚੋਂ ਆਤਮਾ ਨੂੰ ਨਖੇੜਨ ਵਾਲਾ, ਤੁਸੀਂ ਪਰਮਹੰਸ ਹੋ ਗਏ, ਸਾਡਾ ਰੂਪ ਬਣ ਗਏ। ਭਾਈ ਪਾਰੋ ਅਸੀਂ ਤੁਹਾਨੂੰ ਆਪਣੀ ਗੱਦੀ ਦਿੰਦੇ ਹਾਂ, ਗੁਰਗੱਦੀ ਦਿੰਦੇ ਹਾਂ, ਲੋਕਾਂ ਦਾ ਭਲਾ ਕਰੋ ਉਧਾਰ ਹੋਵੇ। ਇੰਨੇ ਸ਼ਬਦ ਸੁਣਦਿਆਂ ਸਾਰ ਕਹਿੰਦੇ ਭਰੀ ਸੰਗਤ ਵਿੱਚ ਭਾਈ ਪਾਰੋ ਸਾਹਿਬ ਨੇ ਹਜ਼ੂਰ ਦੇ ਦੌੜ ਕੇ ਚਰਨ ਪਕੜ ਲਏ, ਚਰਨਾਂ ਤੇ ਮੱਥਾ ਟੇਕ ਕੇ ਕਹਿ ਲੱਗੇ ਨਹੀਂ ਮਾਲਕ ਗੁਰਗੱਦੀ ਤੇ ਤੁਸੀਂ ਬੈਠੇ ਹੋਵੋ, ਮੈਂ ਸਿੱਖੀ ਕਮਾਉਂਦਾ ਹੋਵਾਂ, ਬਸ ਮੈਨੂੰ ਇਹੀ ਸ਼ੋਭਾ ਦਿੰਦਾ, ਇੱਕ ਕਿਰਪਾ ਕਰੋ ਅੱਜ, ਕਿਰਪਾ ਭਰੀ ਦ੍ਰਿਸ਼ਟੀ ਮੇਰੇ ਤੇ ਕਰੋ, ਮੇਰੇ ਘਰ ਵਿੱਚੋਂ ਕਦੀ ਸਿੱਖੀ ਨਾ ਜਾਏ। ਇਹ ਥੋੜਾ ਕਹਿਤਾ ਤੁਸੀਂ ਗੱਦੀ ਤੋਂ ਹਟ ਜਾਓ ਮੈਂ ਬਹਿ ਜਾਣਾ, ਦੇਖਿਓ ਮਾਲਕ ਮਾਨ ਦਿੰਦਾ ਸੇਵਕ ਦੀ, ਇਹਦੇ ਵਿੱਚ ਵਡਿਆਈ, ਉਹ ਫਿਰ ਵੀ ਚਰਨਾਂ ਵਿੱਚ ਬੈਠਦਾ ਹੈ। ਗੁਰਪ੍ਰਤਾਪ ਸੂਰਜ ਚ ਲਿਖਿਆ ਹੈ ਕਿ ਪਰਮ ਹੰਸ ਮੋਰੋ ਹੀ ਰੂਪ, ਪਰਮ ਸਿਆਨਪ ਮਹਾ ਅਨੂਪ, ਬਖਸ਼ਤ ਹੋਂ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ, ਕਰ ਜੋਰੇ ਪਾਰੋ ਪਗ ਪਰਿਓ, ਤ੍ਰਾਹ ਤ੍ਰਾਹ ਕਰ ਬਚਨ ਉਚਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਧਰੀਏ, ਗੁਰਸਿੱਖੀ ਪਦ ਬਖਸ਼ਣ ਕਰੀਏ, ਮੈਨੂੰ ਸੇਵਕ ਬਣਾ ਲੋ ਖਾਂ। ਮਹਾਰਾਜ ਜੀ ਨੇ ਕਿਹਾ ਪਾਰੋ ਸਿੱਖੀ ਮੰਦੀ ਮੰਗੀ ਪੁਸ਼ਤਾਂ ਤੱਕ ਨਹੀਂ ਜਾਏਗੀ, ਤੇਰੇ ਘਰ ਸਿੱਖੀ ਰਹੇਗੀ। ਉਸੇ ਜੋਤ ਨੇ ਜਦੋਂ ਦਸਵੇਂ ਜਾਮੇ ਕਿਹਾ ਮੈਨੂੰ ਇੱਕ ਸੀਸ ਚਾਹੀਦਾ ਹੈ ਵਿਸਾਖੀ ਵਾਲੇ ਦਿਨ, ਤੇ ਪਹਿਲਾ ਸਿੱਖ ਜਿਹੜਾ ਭਾਈ ਦਇਆ ਰਾਮ ਉੱਠ ਕੇ ਆਏ ਉਹ ਭਾਈ ਪਾਰੋ ਦੇ ਖਾਨਦਾਨ ਵਿੱਚੋਂ ਸਨ। ਸਿਰਫ ਇੱਕ ਬੇਨਤੀ ਹੈ ਕਿ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ। ਕੱਲ ਨੂੰ ਅੱਗੇ ਪੜਾਂਗੇ। ਹੇ ਮਾਲਕ ਸਰੀਰ ਅਰਾਧ ਹੈ ਮੋਕੋ ਵਿਚਾਰ ਦੇਹੂ, ਬੜੇ ਕਮਾਲ ਦੇ ਬਚਨ। ਇੱਕ ਮੈਂ ਤੇਰੇ ਤੋਂ ਹੋਰ ਮੰਗ ਮੰਗਣਾ ਹੈ, ਸਾਰੀਆਂ ਗੱਲਾਂ ਕਹਿ ਕੇ ਜਿੰਨੀ ਦੇਰ ਤੱਕ ਮੇਰੇ ਸਰੀਰ ਵਿੱਚ ਜਿੰਦ ਤੇ ਸਵਾਸ ਨੇ ਨਾ, ਮੇਰੀ ਝੋਲੀ ਚ ਖੈਰ ਪਾ, ਮੈਂ ਜਿਉਂਦੇ ਜੀ ਕਦੀ ਤੇਰਾ ਸਿਮਰਨ ਨਾ ਭੁੱਲਾਂ, ਬਿਮਾਰ ਹੋ ਜਾ ਤਾਂ ਵੀ ਨਿਤਨੇਮ ਹੋਵੇ, ਮੇਰੇ ਤੇ ਦੁੱਖ ਆ ਜਾਏ ਮੈਂ ਤਾਂ ਵੀ ਤੇਰੇ ਦਰ ਤੇ ਝੁਕਾਂ। ਇਹ ਅਸੀਂ ਕੱਲ ਨੂੰ ਵਿਚਾਰਾਂਗੇ। ਇੱਥੇ ਲੜੀ ਅੱਜ ਦੀ ਸੰਪੰਨ, ਸਭ ਦਾ ਧੰਨਵਾਦ। ਸਾਧ ਸੰਗਤ ਜੀ ਆਓ, ਵਕਤ ਤਾਂ ਬਹੁਤ ਹੋ ਗਿਆ, ਕੱਲ ਨੂੰ ਮੇਰਾ ਖਿਆਲ ਛੁੱਟੀ ਵੀ ਹੈ, ਇਸ ਕਰਕੇ ਟਾਈਮ ਥੋੜਾ ਜਿਹਾ ਮੈਂ ਜ਼ਿਆਦਾ ਲਾਇਆ। ਆਓ ਹੁਣ ਆਪਾਂ ਸਿਮਰਨ ਕਰ ਲਈਏ ਉਸ ਮਾਲਕ ਦੇ ਚਰਨਾਂ ਵਿੱਚ, ਥੋੜਾ ਜਿਹਾ ਧਿਆਨ ਟਿਕਾ ਕੇ। ਚਲੋ ਆਪਾਂ ਹੁਣ ਬੋਲਨੇ ਆ, ਤੇ ਵੈਸੇ ਇਹ ਵੇ ਕਿ ਬੋਲਣ ਤੋਂ ਬਾਅਦ ਬੰਦਾ ਚੁੱਪ ਕਰਕੇ ਵੀ ਸਿਮਰਨ ਅੰਦਰੋਂ ਸੁਣੇ। ਥੋੜੀ ਜਿਹੀ ਕਿਰਪਾ ਕਰੋ, ਆਪਣੇ ਖਿਆਲਾਂ ਨੂੰ ਸੰਕੋਚੀਏ, ਇੱਥੇ ਅਭਿਆਸ 5-10 ਮਿੰਟ ਰੋਜ਼ ਕਰ ਜਾਇਆ ਕਰੀਏ ਕਿ ਸਮਰੱਥ ਗੁਰੂ ਸਾਡੇ ਕੋਲ ਨੇ, ਗੁਰੂ ਗ੍ਰੰਥ ਸਾਹਿਬ ਸੱਚੀ ਸਰਕਾਰ ਬਿਰਾਜਮਾਨ ਨੇ, ਅਸੀਂ ਉਹਨਾਂ ਦੇ ਚਰਨਾਂ ਚ ਬੈਠ ਕੇ ਚਰਨ ਪਕੜ ਕੇ ਪੁਕਾਰ ਕਰਨੀ ਹੈ। ਕਰੋ ਕਿਰਪਾ ਸਾਧ ਸਿੰਘ, ਸਿਰ 5-4 ਮਿੰਟ ਜੀ।
ਵਾਹੇ ਗੁਰੂ, ਵਾਹੇ ਗੁਰੂ,
ਸਾਰੇ ਕਿਰਪਾ ਕਰੋ।
ਵਾਹੇ ਗੁਰੂ,